ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੈਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰੈਂਪਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ ਕੋਵਿਡ-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫਾਰਮੇਸ਼ਨ ਕਾਲ 9058747171।
ਕੈਲੇਡਨ ਸਬਜ਼ੀ ਫਾਰਮ, ਫਰੈਸ਼ ਵੈਜੀਟੇਬਲਸ, ਫਰੂਟਸ ਐਂਡ ਫਾਰਮਰਸ ਮਾਰਕੀਟ, ਹਰ ਤਰ੍ਹਾਂ ਕੇ ਤਾਜ਼ੇ ਔਰਗੈਨਿਕ ਸਬਜ਼ੀਆਂ, ਪੌਦੇ, ਫਲ ਕੀ ਵਰਾਇਟੀ ਸਟ੍ਰੇਟ ਫ੍ਰੋਮ ਦਾ ਫਾਰਮ। ਇਸ ਸੀਜ਼ਨ ਮੇ ਪੌਦੇ, ਫੂਲ, ਫਲ ਔਰ ਸਬਜ਼ੀਆਂ ਲਗਾਨੇ ਕੇ ਲਿਏ ਪਨੀਰੀ ਕੀ ਬੇਸ਼ੁਮਾਰ ਵਰਾਇਟੀ ਮੌਜੂਦ। ਹੈਲਦੀ ਲਿਵਿੰਗ ਡਾਇਰੈਕਟ ਫ੍ਰੋਮ ਦਾ ਫਾਰਮ, ਕੈਲੇਡਨ ਸਬਜ਼ੀ ਫਾਰਮ। SOPs ਕਾ ਖਾਸ ਖਿਆਲ ਔਰ ਹਰ ਤਰ੍ਹਾਂ ਕੀ ਮਿੱਟੀ, ਖਾਦ, ਰੋਜ਼ ਬੁਸ਼ਿਸ ਔਰ ਫਰੂਟ ਟ੍ਰੀਜ਼ ਵੀ ਦਸਤਿਆਬ। 12050 ਏਅਰਪੋਰਟ ਰੋਡ, ਏਅਰਪੋਰਟ ਮੇਫੀਲਡ ਰੋਡ ਕਾ ਇੰਟਰਸੈਕਸ਼ਨ। 9059653633, 905-965-3633, sabzifarm.ca।
ਸੋ 70 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ। ਸਭ ਤੋਂ ਪਹਿਲਾਂ ਤੁਹਾਨੂੰ ਹੈਪੀ ਫਾਦਰਸ ਡੇ, ਕਿਉਂਕਿ ਅੱਜ ਫਾਦਰਸ ਡੇ ਮਨਾਇਆ ਜਾ ਰਿਹਾ ਦੁਨੀਆਂ ਦੇ ਵਿੱਚ। ਸੋ ਮੇਰੇ ਵੱਲੋਂ ਵੀ ਆਪ ਸਭ ਨੂੰ ਜਿਹੜੇ ਵੀ ਫਾਦਰਸ ਨੇ ਉਹਨਾਂ ਦੇ ਲਈ ਮੈਂ ਸ਼ੁਭਕਾਮਨਾਵਾਂ ਪੇਸ਼ ਕਰਦਾ। ਪਿਛਲੇ ਹਫ਼ਤੇ ਗੱਲਬਾਤ ਕੀਤੀ ਸੀ ਆਪਾਂ, ਉਹਦੇ ਵਿੱਚ ਆਪਾਂ ਸੋਚਿਆ ਸੀਗਾ ਵੀ ਇਸ ਹਫ਼ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਵੈਜੀਟੇਰੀਅਨ ਡਾਇਟ ਜਾਂ ਵੈਸ਼ਨੂ ਭੋਜਨ ਜਾਂ ਸਾਤਵਿਕ ਭੋਜਨ ਜੋ ਮਰਜ਼ੀ ਕਹਿ ਲਓ ਉਹਦੇ ਬਾਰੇ ਗੱਲਬਾਤ ਕਰਨੀ ਹੈ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਵੈਸ਼ਨੂ ਭੋਜਨ ਹੈ, ਵੈਜੀਟੇਰੀਅਨ ਡਾਇਟ ਹੈ। ਉਹਦੇ ਉੱਤੇ ਆਪਾਂ 6 ਟੌਪਿਕਸ ਦੇ ਉੱਤੇ 6 ਕੁਐਸਚਨਸ ਨੇ ਉਹਨਾਂ ਦੇ ਉੱਤੇ ਵਾਰੀ ਵਾਰੀ ਸਿੰਪਲ ਤਰੀਕੇ ਦੇ ਨਾਲ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਤਾਂ ਸਾਡਾ ਜਿਹੜਾ ਕੁਐਸਚਨ ਹੋਵੇਗਾ ਉਹ ਇਹ ਹੋਵੇਗਾ ਕਿ ਵੈਸ਼ਨੂ ਭੋਜਨ ਜਾਂ ਵੈਜੀਟੇਰੀਅਨ ਫੂਡ ਕਹਿੰਦੇ ਕਿਹਨੂੰ ਨੇ, ਅਤੇ ਦੂਸਰਾ ਸਵਾਲ ਇਹ ਹੈ ਕਿ ਵੈਜੀਟੇਰੀਅਨ ਫੂਡਸ ਦੀਆਂ ਕਿੰਨੀਆਂ ਕਿਸਮਾਂ ਨੇ, ਕਿੰਨੇ ਟਾਈਪਸ ਦੇ ਨੇ ਦੁਨੀਆਂ ਦੇ ਵਿੱਚ। ਸਿੰਪਲ ਤਰੀਕੇ ਨਾਲ ਸਮਝਾਊਂਗਾ ਇਸ ਤਰ੍ਹਾਂ ਦਾ, ਜੇ ਕੀ ਆਪਾਂ ਕਿਸਮਾਂ ਗਿਣਨ ਲੱਗ ਜਾਈਏ ਚਾਹੇ 10 ਦਿਨ ਪ੍ਰੋਗਰਾਮ ਕਰ ਲਏ, ਕਿਉਂਕਿ ਦੁਨੀਆਂ ਬੜੀ ਵੱਡੀ ਹੈ ਅਤੇ ਮਨ ਬੜੇ ਸ਼ਰਾਰਤੀ ਨੇ, ਕਈ ਕਈ ਤਰ੍ਹਾਂ ਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਹੁੰਦੀਆਂ, ਪਰ ਮੋਟੇ ਮੋਟੇ ਤਰੀਕੇ ਦੇ ਨਾਲ ਕਿਹੜੀਆਂ ਕਿਹੜੀਆਂ ਵੈਜੀਟੇਰੀਅਨ ਭੋਜਨ ਦੀਆਂ ਕਿਸਮਾਂ ਨੇ, ਜਹਾਜ਼ਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੁੰਦਾ ਹੈ, ਧਰਮਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੁੰਦਾ ਹੈ, ਅਤੇ ਹੋਰ ਵੀ ਜੋ ਕੁਛ ਦੁਨੀਆਂ ਦੇ ਵੱਖ ਵੱਖ ਦੇਸ਼ਾਂ 'ਚ ਹੈ ਉਹ ਆਪਾਂ ਵੱਖ ਵੱਖ ਕਿਸਮਾਂ ਜਿਹੜੀਆਂ ਵੈਜੀਟੇਰੀਅਨ ਫੂਡ ਦੀਆਂ, ਦੂਜਾ ਕੁਐਸਚਨ ਇਹ ਡਿਸਕਸ ਕਰਾਂਗੇ, ਅਤੇ ਤੀਜਾ ਗੱਲ ਕਰਾਂਗੇ ਕਿ ਜਿਹੜਾ ਵੈਜੀਟੇਰੀਅਨ ਫੂਡ ਹੈ ਉਹਦੀ ਕੀ ਇੰਪੋਰਟੈਂਸ ਹੈ, ਉਹਦੇ ਕੀ ਫਾਇਦੇ ਨੇ, ਕੀ ਬੈਨੀਫਿਟ ਨੇ ਸਾਡੀ ਹੈਲਥ ਪੁਆਇੰਟ ਆਫ ਵਿਊ ਦੇ ਨਾਲ ਜਾਂ ਰੂਹਾਨੀ ਪੁਆਇੰਟ ਆਫ ਵਿਊ ਦੇ ਨਾਲ। ਚੌਥਾ ਸਵਾਲ ਆਪਾਂ ਗੱਲਬਾਤ ਕਰਾਂਗੇ ਚੌਥੇ ਸਵਾਲ 'ਤੇ ਕਿ ਜਿਹੜਾ ਵੈਜੀਟੇਰੀਅਨ ਭੋਜਨ ਹੈ ਉਹ ਕਿਸ ਸਮੇਂ ਕਰਨਾ ਚਾਹੀਦਾ, ਸ਼ਾਮ ਨੂੰ ਕਰਨਾ, ਜੇ ਰਾਤ ਨੂੰ ਕਰਨਾ ਤਾਂ ਕਿੰਨੇ ਕੁ ਵਜੇ ਕਰਨਾ ਚਾਹੀਦਾ, ਸਵੇਰੇ ਕਰਨਾ ਕਿੰਨੇ ਕੁ ਵਜੇ ਕਰਨਾ, ਜਾਂ ਹਰ ਵਕਤ ਮੂੰਹ ਮਾਰਦੇ ਹੀ ਰਹਿਣਾ ਜਿੱਦਾਂ ਜਾਨਵਰਾਂ ਵਾਂਗੂ, ਇਹਦੇ ਉੱਤੇ ਗੱਲ ਕਰਾਂਗੇ। ਫਿਰ ਪੰਜਵਾਂ ਸਵਾਲ ਹੋਊਗਾ ਕਿ ਖਾਣਾ ਕਿਸ ਤਰ੍ਹਾਂ ਚਾਹੀਦਾ, ਫਟਾਫਟ ਦੱਬੀ ਚਲੋ ਇੱਕ ਬੁਰਕੀ ਚੱਕੀ ਰੋਟੀ ਦੀ ਮੂੰਹ 'ਚ ਪਾਈ ਅਤੇ ਦੂਜੀ ਫੇਰ ਤੋੜ ਲਈ, ਵੀ ਉਹ ਕਿਸ ਤਰ੍ਹਾਂ ਖਾਣਾ, ਸਲੋ ਕਰਨਾ, ਤੇਜ਼ੀ ਨਾਲ ਖਾਣਾ ਜਾਂ ਜਿਵੇਂ ਮਨ ਮਰਜ਼ੀ ਨਾਲ ਖਾਣਾ, ਉਹਦੇ ਉੱਤੇ ਗੱਲ ਕਰਾਂਗੇ। ਅਤੇ 6ਵਾਂ ਜਿਹੜਾ ਸਾਡਾ ਸਵਾਲ ਹੋਊਗਾ ਉਹ ਇਹ ਹੋਊਗਾ ਵੀ ਜਦੋਂ ਅਸੀਂ ਤੁੰਨ ਕੇ ਖਾ ਲੈਂਦੇ ਹਾਂ, ਬਹੁਤ ਜ਼ਿਆਦਾ ਖਾ ਲੈਂਦੇ, ਉਹਦੇ ਕੀ ਨੁਕਸਾਨ ਹੁੰਦੇ ਨੇ, ਜਾਂ ਖਾਂਦੇ ਹੀ ਨਹੀਂ ਉਹਦੇ ਕੀ ਨੁਕਸਾਨ ਨੇ। ਪਹਿਲਾਂ ਤਾਂ ਸੀ ਨਾ ਜਿਹੜੇ ਉਹਦੇ ਫਾਇਦੇ ਸੀਗੇ ਭੋਜਨ ਦੇ, ਸਾਤਵਿਕ ਭੋਜਨ ਦੇ, ਵੈਸ਼ਨੂ ਭੋਜਨ ਦੇ ਕੀ ਫਾਇਦੇ ਨੇ, ਹੁਣ ਜੇ ਜ਼ਿਆਦਾ ਖਾਂਦੇ ਹਾਂ ਲੋੜ ਤੋਂ ਜ਼ਿਆਦਾ ਜਾਂ ਘੱਟ ਬਹੁਤ ਜ਼ਿਆਦਾ ਖਾਂਦੇ ਹਾਂ ਉਹਦੇ ਕੀ ਨੁਕਸਾਨ ਨੇ। ਸੋ ਇਹ ਜਿਹੜੇ 6 ਸਵਾਲ ਨੇ ਮੈਂ ਰਿਪੀਟ ਕਰ ਦਿੰਦਾ, ਵੈਸ਼ਨੂ ਭੋਜਨ ਕਹਿੰਦੇ ਕਿਹਨੂੰ ਨੇ, ਕਿੰਨੀਆਂ ਇਹਦੀਆਂ ਕਿਸਮਾਂ ਹੁੰਦੀਆਂ ਨੇ, ਵੈਜੀਟੇਰੀਅਨ ਭੋਜਨ ਦੇ ਕੀ ਬੈਨੀਫਿਟ ਨੇ, ਕਿਸ ਸਮੇਂ ਕਰਨਾ ਚਾਹੀਦਾ, ਕਿਵੇਂ ਕਰਨਾ ਚਾਹੀਦਾ, ਅਤੇ ਜ਼ਿਆਦਾ ਖਾਣਾ ਜਾਂ ਬਹੁਤ ਘੱਟ ਖਾਣਾ ਉਹਦੇ ਕੀ ਨੁਕਸਾਨ ਨੇ, ਇਹ 6 ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਬਿਫੋਰ ਆਈ ਸਟਾਰਟ, ਸੋ ਲੈਟਸ ਹੀਅਰ ਦਾ ਫਸਟ ਸੌਂਗ, ਕਿਉਂਕਿ ਰੋਟੀ ਦੇ ਸਾਰੇ ਝਗੜੇ ਨੇ, ਰੋਟੀ ਆਪਾਂ ਇੰਡੀਅਨ ਤਰੀਕੇ ਨਾਲ ਕਹਿ ਦਿੰਦੇ ਹਾਂ, ਭੋਜਨ ਕਹਿ ਲਓ। ਸੋ ਰੋਟੀ ਦੇ ਬਾਰੇ ਗੁਰਦਾਸ ਮਾਨ ਜੀ ਕੀ ਕਹਿੰਦੇ ਨੇ, ਇੱਥੋਂ ਆਪਾਂ ਸ਼ੁਰੂ ਕਰਦੇ ਹਾਂ।
ਰੱਬ ਵਰਗਾ ਕੋਈ ਸਖੀ ਸੁਲਤਾਨ ਹੈ ਨਹੀਂ, ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ, ਸਦਾ ਜੱਗ ਤੇ ਜੂਦੀਆਂ ਰਹਿਣ ਮਾਵਾਂ, ਉਹ ਜਿੰਨਾ ਬੱਚਿਆਂ ਦੇ ਮੂੰਹ ਪਾਈ ਰੋਟੀ
پاکستان کا پہلا مکمل فری اسلامک روشن ڈیجیٹل اکاؤنٹ اب گھر بیٹھے دنیا بھر میں کہیں سے بھی آن لائن پاکستان میں بی او پی اسلامک روشن ڈیجیٹل اکاؤنٹ کھلوائیے جس سے آپ کو ملے موبائل ایپ دنیا بھر میں ڈیبٹ کارڈ کی فری ڈیلیوری اور بنا چارجز کے استعمال کی سہولت اسلامک نیا پاکستان سرٹیفکیٹ ربا فری سرٹیفکیٹ آٹو فائنانسنگ اور آن لائن یوٹیلیٹی بلز کی ادائیگی اور بے شمار دوسری سہولیات ابھی www.bop.com.pk پر آن لائن روشن ڈیجیٹل اکاؤنٹ فارم فل کیجیے اور پائیے ایکسلنس یونٹ کے ذریعے 24 ڈیڈیکیٹڈ سروسز تاکہ آپ اپنوں سے رہیں دور رہ کر بھی پاس مزید معلومات کے لیے +9242111267200 پر کال کیجیے بی او پی رکھے ہر فرد کا خیال
ٹرک کا گھومتا پہیا کینیڈا کی معیشت کی ترقی کا ضامن آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے ٹرک مینول یا پھر آٹومیٹک ٹرک کی بہترین سروس کے لیے کوئک ٹرک لیو تھرو آؤٹ انٹیریو نو اپوائنٹمنٹ نیڈیڈ ڈرائیو تھرو فیسلٹی ون اسٹاپ شاپ اب تیسری لوکیشن ایگزٹ 579 فرام ہائی وے 401 ان نیپنی کوئک ٹرک لیو 519-622-0660 کوئک ٹرک لیو .com
ویلکم بیک جس طرح کہ میں شروع میں آپ نو بےنتی کی سی کہ اج آپ ویشنو بھوجن کے اتنے 6 جڑے کوشچن سی وہ گل بات کریں گے یہ جڑا پروگرام ہے یہ ایکچوئل ارفا مظفر کے سہیوگ کے نال آپ پیش کرتے ہیں ارفا جی جڑے کہ ریئل اسٹیٹ دے وچ ایک جانیا پہچانیا نام ہے جدوں بھی تسی کوئی مکان لینا ہووے یا بیچنا ہووے کوئی بھی ریئل اسٹیٹ دے نال سمبندت گل بات ہووے میں ہمیشہ اس گل دا پکے طور تے دھارنی ہاں کہ تسی کیونکہ فری ہے تسی 2-3-4 ایجنٹس نو جنہاں نو بھی تسی جاننے ہو کوئی رشتے دار ہے کوئی پنڈ دا ہے کوئی شہر دا ہے کوئی دھارن دا انہاں نو بلا لو تے ایک بار نال ہی ارفا مظفر صاحب میڈم نو بھی بہن جی نو بھی بلا لو تے جننے بھی تہاڈے کوسچن نے وہ دل چ رکھو جڑے بندے میں یہ گل تسی دماغ چ رکھو جڑے بندے کہندے نا کوئی نہیں چک دیاں گے فٹے کر لاں گے تینوں سستی دوا دیاں جویں کہیں گا اوداں کر لاں گے کسی نے کچھ نہیں کرنا بعد دے وچ ٹھگی ٹھوری ہوندی ہے سو پہلا کھل کے کوری گل کرو بزنس دے وچ کوری گل کرو سوال پوچھو جڑا تانوں پھر اس تو بعد تہاڈی آتما کہندی ہے بھی آ بندہ ٹھیک ہے بالکل صاف گل دسدا کمیشن کنی لینی ہے جڑے بندے بعد دے وچ کمیشن تھانوں فریج لے آندے نے سٹوو لے آندے نے کوئی ماڑا موٹا کام کرا آندے نے تے تہاڈے گوڈے ہاتھ لا آندے نے گوڈے پیری پی جاندے نے وہ نہیں بزنس دے وچ پیسے دی گل ہے کیونکہ مکان ہوں بہت مہنگے نے ملین ملین ڈالر تو گھٹ کچھ آؤں نہیں سو 30-40 ہزار ایجنٹ دی کمیشن بن جاندی ہے سو انہاں نال کھل کے گل کرو کہ تسی کنی کمیشن لاؤ گے جے تانوں وہ ٹھیک جواب دیندے نے تہاڈی اچھا دے مطابق دیندے نے کمپیئر کر لو پھر تسی جے تو تہاڈی آتما کہندی ہے بھی جڑا کچھ میں کہ ارفا مظفر جی دے بارے جے وہ ٹھیک ہے
ਤੇ ਤੁਸੀਂ ਉਹਨਾਂ ਨੂੰ ਸੇਵਾ ਦਾ ਮੌਕਾ ਦਿਓ। ਜੇ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਵੀ ਝੂਠ ਕਹਿ ਰਿਹਾ ਤੇ ਭੈਣ ਜੀ ਵੀ ਅਰਫਾ ਜੀ ਵੀ ਹੇਰਾ ਫੇਰੀ ਕਰਕੇ ਗੋਲ ਮੋਲ ਗੱਲਾਂ ਕਰਦੇ ਨੇ ਤੇ ਤੁਸੀਂ ਬਿਲਕੁਲ ਨਾ ਦਿਓ, ਮੈਂ ਵੀ ਨਾਲ ਕਹਿਣਾ, ਦੇਖੋਗੇ ਜ਼ਰੂਰ ਫਰਕ ਕਿ ਗੱਲਬਾਤ ਦਾ ਔਰ ਵਿਸ਼ਵਾਸ ਦਾ। ਮੇਰੀ ਗੱਲ ਯਕੀਨ ਕਰੋ ਕਿ ਜੋ ਇਹ ਕਹਿਣਗੇ ਇੱਕ ਇੱਕ ਗੱਲ ਕੌਮਾਂ ਤੇ ਫੁੱਲ ਸਟਾਪ ਉਹਦੇ ਉੱਤੇ ਖਰੇ ਉਤਰਨਗੇ, ਜੋ ਪਹਿਲਾਂ ਕਿਹਾ ਉਹਦੇ ਐਂਡ ਦੇ ਉੱਤੇ ਵੀ ਉਸੇ ਤਰ੍ਹਾਂ ਹੋਣਗੇ। ਸੋ ਅਰਫਾ ਮੁਜ਼ੱਫਰ ਜੀ ਨੂੰ ਜੇ ਤੁਸੀਂ ਕੋਈ ਰੀਅਲ ਸਟੇਟ ਦੇ ਨਾਲ ਸੰਬੰਧਿਤ ਕੋਈ ਗੱਲਬਾਤ ਕਰਨੀ ਹੈ, ਉਹਨਾਂ ਦਾ ਫੋਨ ਨੰਬਰ ਹੈ 647-8-6245 ਜਾਂ ਜਿਹੜੇ ਸਟੇਸ਼ਨ 'ਤੇ ਮੈਂ ਬੈਠਾਂ 770 AM ਦੇ ਉੱਤੇ ਕਿਸੇ ਮਰਜ਼ੀ ਟਾਈਮ ਤੁਸੀਂ 416-620-1778 416-620-1778-420-1778 ਸੀ ਦਿਸ ਲੇਡੀ ਸ਼ੀ ਕਾਂਟ ਅੰਡਰਸਟੈਂਡ ਪੰਜਾਬੀ ਵਟ ਆਈ ਵਾਜ਼ ਲਿਟਲ ਸਟਕ ਸੋ ਸੀ ਟੋਲਡ ਮੀ 620 ਸੋ 416-620-1778 ਸੋ ਤੁਸੀਂ ਇਸ ਫੋਨ 'ਤੇ ਕਰਕੇ ਅਰਫਾ ਜੀ ਦਾ ਨੰਬਰ ਲੈ ਸਕਦੇ ਹੋ। ਚਲੋ ਹੁਣ ਆਪਾਂ ਚੱਲੀਏ ਆਪਣੇ ਟੋਪਿਕ ਦੇ ਬਾਰੇ ਕਿ ਵੈਸ਼ਨੂੰ ਭੋਜਨ ਕਿਹਨੂੰ ਕਹਿੰਦੇ ਨੇ, ਕਿੰਨੇ ਤਰ੍ਹਾਂ ਦਾ ਹੁੰਦਾ, ਕੀ ਇਹਦੇ ਬੈਨੀਫਿਟ ਨੇ, ਕਿਸ ਸਮੇਂ ਖਾਣਾ ਚਾਹੀਦਾ, ਕਿਸ ਤਰ੍ਹਾਂ ਕਰਨਾ ਚਾਹੀਦਾ, ਵੱਧ ਜਾਂ ਘੱਟ ਖਾਣ ਦੇ ਕੀ ਨੁਕਸਾਨ ਨੇ। ਸੋ ਟੋਪਿਕ ਨੂੰ ਮੈਂ ਲਾਈਨ 'ਤੇ ਲਿਆਉਣ ਦੇ ਲਈ ਮੈਂ ਤੁਹਾਨੂੰ ਇਹ ਗੱਲ ਬੇਨਤੀ ਕਰਦਾ ਕਿ ਧਿਆਨ ਨਾਲ ਸੁਣਨਾ ਕਿ ਸਾਰੇ ਦੁਨੀਆ ਦੇ ਵਿੱਚ ਸਾਨੂੰ ਤਿੰਨ ਪ੍ਰਕਾਰ ਦਾ ਗਿਆਨ ਜਾਂ ਨੌਲੇਜ ਹੋਣੀ ਚਾਹੀਦੀ ਹੈ ਹਰ ਬੰਦੇ ਨੂੰ, ਥੋੜ੍ਹੀ ਹੋਵੇ ਜ਼ਿਆਦਾ ਹੋਵੇ, ਇਹ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਮਨੁੱਖ ਦਾ ਜਨਮ ਲੈ ਲਿਆ, ਜਦੋਂ ਮਰਜ਼ੀ ਹੋਵੇ ਸਾਨੂੰ ਇਹ ਨੌਲੇਜ ਹੋਣੀ ਚਾਹੀਦੀ ਹੈ। ਪਹਿਲੀ ਨੌਲੇਜ ਆਪਣੀ ਆਤਮਾ ਦੇ ਬਾਰੇ। ਆਤਮਾ ਦੇ ਬਾਰੇ ਤੋਂ ਕੀ ਮਤਲਬ ਹੈ, ਠੰਡੇ ਦਿਲ ਨਾਲ ਸੋਚਿਆ ਕਰੋ ਕਿ ਮੈਂ ਹੈ ਕੌਣ, ਆਹ ਜਿਹੜਾ ਸਰੀਰ ਹੈ 5-6-7 ਫੁੱਟ ਦਾ, ਇਹਦਾ ਮਿੱਟੀ ਬਣ ਜਾਣਾ, ਆਹ ਜੋ ਕੁਛ ਮੈਂ ਬੋਲ ਰਿਹਾ ਫੜ ਕੇ ਦਿਖਾਓ ਵੀ ਕਿੱਥੋਂ ਆਵਾਜ਼ ਆ ਰਹੀ ਹੈ, ਵੀ ਮੈਂ ਕੀ ਹਾਂ, ਕਿੱਥੋਂ ਆਇਆ। ਜੋ ਕਹਾਂਗਾ ਅਸੀਂ ਮਾਂ ਦੇ ਪੇਟ 'ਚੋਂ ਆਏ ਹਾਂ, ਪੇਟ ਦੇ ਵਿੱਚ ਤਾਂ ਆਏ ਹੋ ਭਾਈ ਸਾਹਿਬ, ਜਦੋਂ 3 ਕੁ ਮਹੀਨੇ ਬਾਅਦ ਤੁਹਾਡੀ ਜਾਨ ਆਉਂਦੀ ਹੈ, ਉਹ ਜਾਨ ਕਿੱਥੋਂ ਆਈ, ਉਹ ਜਾਨ ਕਿੱਥੋਂ ਆਈ, ਉਸੇ ਨੂੰ ਆਤਮਾ ਕਹਿੰਦੇ ਨੇ। ਉਹ ਕਿੱਥੋਂ ਆਏ ਹਾਂ ਅਸੀਂ ਅਤੇ ਮਰ ਕੇ ਜਾਵਾਂਗੇ ਕਿੱਥੇ, ਕੀ ਬਲ ਸਾਹਿਬ ਦੇ ਫਿਊਨਰਲ ਹੋਮ 'ਚ ਜਾ ਕੇ ਸਾਰਾ ਕੁਛ, ਨਹੀਂ ਉੱਥੇ ਤਾਂ ਅੱਗ ਹੀ ਲੱਗਣੀ ਆ, ਬਾਕੀ ਵਿੱਚੋਂ ਚੀਜ਼ ਨਿਕਲ ਜਾਣੀ, ਉਹ ਕਿੱਥੇ ਜਾਣੀ ਹੈ। ਸੋ ਇਸੇ ਤਰ੍ਹਾਂ ਹੀ ਸਾਡਾ ਜ਼ਿੰਦਗੀ ਦਾ ਜੀਣ ਦਾ ਪਰਪਜ਼ ਕੀ ਹੈ, ਕੀ ਇਹੀ ਪਰਪਜ਼ ਆ, ਸਕੂਲ ਚਲੇ ਗਏ, ਕਾਲਜ ਚਲੇ ਗਏ, ਯੂਨੀਵਰਸਿਟੀ ਚਲੇ ਗਏ, ਨੌਕਰੀ ਹੋ ਗਈ, ਵਿਆਹ ਕਰਾ ਲਿਆ, ਨੱਚ ਲਿਆ, ਟੱਪ ਲਿਆ, ਨਿਆਣੇ ਜੰਮ ਲਏ, ਫਿਰ ਉਹਨਾਂ ਨੂੰ ਪਾਲ ਲਿਆ, ਫਿਰ ਬਸ ਸਤਨਾਮ। ਸਾਡੀ ਜ਼ਿੰਦਗੀ ਦਾ ਪਰਪਜ਼ ਕੀ ਹੈ। ਸੋ ਇਹ ਗੱਲਾਂ ਆਪਣੀ ਆਤਮਾ ਦੇ ਬਾਰੇ ਹਰੇਕ ਬੰਦੇ ਨੂੰ ਗਿਆਨ ਹੋਣਾ ਚਾਹੀਦਾ, ਨਹੀਂ ਤਾਂ ਉਹ ਗਧਿਆਂ ਵਾਲੀ ਗੱਲ ਹੈ, ਖਾ ਲਿਆ ਪੀ ਲਿਆ ਮਰ ਗਏ, ਬਸ ਗੱਲ ਖਤਮ। ਅਤੇ ਦੂਜਾ ਸਾਨੂੰ ਗਿਆਨ ਹੋਣਾ ਚਾਹੀਦਾ ਆਪਣੇ ਧਰਮ ਦੇ ਬਾਰੇ। ਧਰਮ ਦਾ ਮਤਲਬ ਰਿਲੀਜਨ ਨਹੀਂ ਕਿ ਅਸੀਂ ਸਿੱਖ ਹਾਂ, ਕਿ ਹਿੰਦੂ ਹਾਂ, ਕਿ ਮੁਸਲਮਾਨ ਹਾਂ, ਕਿ ਪਾਕਿਸਤਾਨੀ ਹਾਂ, ਨਹੀਂ 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 ਧਰਮ ਮੀਨਸ ਡਿਊਟੀ, ਤੁਹਾਡੇ ਫਰਜ਼ਾਂ ਦੇ ਬਾਰੇ, ਆਪਣੇ ਫਰਜ਼ਾਂ ਦੇ ਬਾਰੇ ਕਿ ਮੈਨੂੰ ਕਿਹੜੇ ਕੰਮ ਕਰਨੇ ਚਾਹੀਦੇ ਨੇ, ਕਿਹੜੇ ਨਹੀਂ ਕਰਨੇ ਚਾਹੀਦੇ। ਮੇਰਾ ਆਪਣੇ ਮਾਤਾ ਦੇ, ਆਪਣੇ ਮਾਤਾ ਪਿਤਾ ਦੇ ਪ੍ਰਤੀ, ਆਪਣੇ ਸਮਾਜ ਦੇ ਪ੍ਰਤੀ, ਆਪਣੇ ਰਿਸ਼ਤੇਦਾਰਾਂ ਦੇ ਪ੍ਰਤੀ, ਇੱਥੋਂ ਤੱਕ ਕਿ ਆਪਣੇ ਪ੍ਰਤੀ ਵੀ ਮੇਰਾ ਕੀ ਫਰਜ਼ ਹੈ, ਇਹਦੇ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ। ਅਤੇ ਤੀਸਰੀ ਕਿਸਮ ਦਾ ਜਿਹੜਾ ਗਿਆਨ ਹੋਣਾ ਚਾਹੀਦਾ ਉਹ ਆਪਣੀ ਬੋਡੀ ਦੇ ਬਾਰੇ ਜਾਂ ਸਰੀਰ ਦੇ ਬਾਰੇ ਗਿਆਨ ਹੋਣਾ ਚਾਹੀਦਾ ਕਿ ਸਰੀਰ ਦੇ ਵਿੱਚ ਜੇ ਅਸੀਂ ਤੰਦਰੁਸਤ ਰੱਖਾਂਗੇ ਤਾਂ ਹੀ ਅਸੀਂ ਕਮਾ ਸਕਦੇ ਹਾਂ, ਤਾਂ ਹੀ ਅਸੀਂ ਦੁਨੀਆ 'ਚ ਵਿਚਰ ਸਕਦੇ ਹਾਂ। ਜੇ ਸਾਡੇ ਹਰ ਵਕਤ ਗੋਡੇ, ਗਿੱਟੇ, ਮੋਢੇ, ਅੱਖਾਂ ਦੀ ਰੋਸ਼ਨੀ, ਵੱਧ ਹਾਜ਼ਮੀ, ਸ਼ੂਗਰ, ਬਲੱਡ ਪ੍ਰੈਸ਼ਰ ਇਹੀ ਹੋਵੇ, ਹਰ ਵਕਤ ਥੱਕੇ ਰਹੀਏ, ਟੁੱਟੇ ਰਹੀਏ, ਦਰਦਾਂ ਹੀ ਹੋਈ ਜਾਣ, ਤਾਂ ਅਸੀਂ ਦੱਸੋ ਜੋਬ 'ਤੇ ਕਿਵੇਂ ਜਾਵਾਂਗੇ, ਧਨ ਕਿਵੇਂ ਕਮਾਵਾਂਗੇ, ਧਨ ਨਹੀਂ ਕਮਾਵਾਂਗੇ, ਆਪਣਾ ਪੇਟ ਕਿਵੇਂ ਪਾਲਾਂਗੇ, ਬੱਚਿਆਂ ਦਾ ਪੇਟ ਕਿਵੇਂ ਪਾਲਾਂਗੇ। ਸੋ ਆਪਣੇ ਸਰੀਰ ਦੇ ਬਾਰੇ ਗਿਆਨ ਹੋਣਾ ਚਾਹੀਦਾ, ਔਰ ਗਿਆਨ ਕੀ ਹੋਣਾ ਚਾਹੀਦਾ, ਕਿਉਂਕਿ ਅੱਜ ਸਰੀਰ ਨਾਲ ਸੰਬੰਧਿਤ ਗੱਲ ਹੈ। ਸਰੀਰ ਦੇ ਵਿੱਚ ਇਹ ਦੇਖੋ ਵੀ ਕਿਹੜੀ ਚੀਜ਼ ਅਸੀਂ ਆਪਣੇ ਢਿੱਡ ਦੇ ਵਿੱਚ ਪਾਉਣੀ ਹੈ, ਜਿਹੜੀ ਚੀਜ਼ ਢਿੱਡ 'ਚ ਪਾਉਣੀ ਹੈ ਉਹਦਾ ਖਿਆਲ ਰੱਖੋ ਕਿ ਉਹਦੇ ਨਾਲ ਸਾਡੀ ਤੰਦਰੁਸਤੀ ਹੋਵੇ। ਜਿਹਾ ਖਾਵੇ ਅੰਨ ਤਿਹਾ ਹੋਵੇ ਮਨ, ਜਿਹੋ ਜਿਹਾ ਅਸੀਂ ਖਾਵਾਂਗੇ ਉਹੋ ਜਿਹਾ ਸਾਡੀ ਹੈਲਥ ਹੋਊਗੀ। ਜੇ ਅਸੀਂ ਹੈਲਦੀ ਸਰੀਰ ਰੱਖਣਾ, ਤੰਦਰੁਸਤ ਸਰੀਰ ਰੱਖਣਾ, ਤਾਂ ਉਹਦੇ ਵਿੱਚ ਵਧੀਆ ਖੁਰਾਕ ਪਾਓ। ਜੇ ਖੁਰਾਕ ਇਹੋ ਜਿਹੀ ਪਾਈਏ ਜਿਹਦੇ ਨਾਲ ਪੁੱਠੇ ਸਿੱਧੇ ਵਿਚਾਰ ਹੋਣ, ਗੰਦੇ ਗੰਦੇ ਡਕਾਰ ਹੋਣ, ਸਾਰੇ ਕੁਛ ਪੁੱਠੇ ਪੁੱਠੇ ਵਿਚਾਰ ਹੋਣ, ਅਤੇ ਉਹਦੇ ਨਾਲੋਂ ਜਿਹੜਾ ਸਰੀਰ ਹੈ ਉਹ ਫਿਰ ਰੋਗੀ ਹੋ ਜਾਂਦਾ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਸ਼੍ਰੀ ਰਾਗ ਮਹੱਲਾ ਪਹਿਲਾ ਵਿੱਚ ਕਿਹਾ ਸੀਗਾ ਕਿ ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿੱਤ ਖਾਧੇ ਤਨ ਪੀੜੀਏ, ਸਰੀਰ ਨੂੰ ਦੁੱਖ ਹੋਵੇ ਮਨ ਮੇ ਚਲੇ ਬੇਕਾਰ, ਉਹੋ ਜਿਹੇ ਖਾਣ ਦਾ ਕੀ ਫਾਇਦਾ। ਜੇ ਹਰ ਵਕਤ ਗੋਲ ਗੱਪੇ ਅਤੇ ਪਰੌਂਠੇ, ਪੂਰੀਆਂ, ਸਮੋਸੇ, ਆਲੂ ਛੋਲੇ, ਜੋ ਖੱਟੇ ਮਿੱਠੇ, ਪਾ ਦੇ ਮਿਰਚਾਂ, ਪਾ ਦੇ ਚਟਨੀ, ਪਾ ਦੇ ਮਿਰਚਾਂ, ਤੇ ਫਿਰ ਕੀ ਹੁੰਦਾ ਗੰਦੇ ਗੰਦੇ ਡਕਾਰ ਆਉਣਗੇ ਤੇ ਫਿਰ ਵੱਧ ਹਜ਼ਮੀ ਹੁੰਦੀ ਹੈ, ਕਿਤੇ ਚੂਰ ਲੈਂਦੇ ਹਾਂ ਕਿਤੇ ਕੁਛ ਲੈਂਦੇ ਹਾਂ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਤਿੰਨ ਤਰ੍ਹਾਂ ਦਾ ਸਾਨੂੰ ਜਿਹੜਾ ਗਿਆਨ ਆ ਆਤਮਾ ਦੇ ਬਾਰੇ, ਆਪਣੀਆਂ ਡਿਊਟੀਜ਼ ਦੇ ਬਾਰੇ ਅਤੇ ਆਪਣੇ ਸਰੀਰ ਦੇ ਬਾਰੇ, ਕਿਉਂਕਿ ਅੱਜ ਸਾਡਾ ਟੌਪਿਕ ਜਿਹੜਾ ਹੈਗਾ ਉਹ ਭੋਜਨ ਦੇ ਬਾਰੇ ਆ। ਸੋ ਸਰੀਰ ਦੇ ਵਿੱਚ ਕਿਹੋ ਜਿਹਾ ਅਸੀਂ ਅੰਨ ਪਾਉਣਾ, ਜਿਹੜਾ ਪਹਿਲੀ ਗੱਲ ਤਾਂ ਇਹ ਆ ਕਿ ਦੁਨੀਆਂ ਦੇ ਵਿੱਚ ਮੋਟੇ ਮੋਟੇ ਤਰੀਕੇ ਨਾਲ ਦੋ ਤਰ੍ਹਾਂ ਦਾ ਫੂਡ ਹੁੰਦਾ, ਇੱਕ ਨੂੰ ਆਪਾਂ ਵੈਜੀਟੇਰੀਅਨ ਕਹਿ ਦਿੰਦੇ ਹਾਂ ਅਤੇ ਦੂਜੇ ਨੂੰ ਨੋਨ ਵੈਜੀਟੇਰੀਅਨ ਕਹਿ ਦਿੰਦੇ ਹਾਂ। ਨੋਨ ਵੈਜੀਟੇਰੀਅਨ ਜੇ ਮੈਂ ਇੱਕ ਲਾਈਨ 'ਚ ਕਹਿਣਾ ਹੋਵੇ, ਮੋਟੇ ਮੋਟੇ ਤਾਂ ਜੋ ਆ ਜਾਵੇ ਚੱਕ ਦਿਓ ਫਟੇ, ਚਾਹੇ ਹਾਥੀ ਆਵੇ, ਜੇ ਕੁੱਕੜ ਆਵੇ, ਜੇ ਮੋਰ ਆਵੇ, ਜੇ ਗਊ ਆਵੇ, ਜੇ ਸੂਰ ਆਵੇ, ਪੇੜ ਆਵੇ, ਸਮੁੰਦਰ ਦੇ ਕੀੜੇ ਮਕੌੜੇ ਜੋ ਮਰਜ਼ੀ ਆ ਜਾਣ, ਸੱਪ ਆ ਜਾਵੇ, ਚੂਹੇ ਆ ਜਾਣ, ਚੀਨੇ ਤਾਂ ਉਹ ਵੀ ਖਾਂਦੇ ਨੇ, ਇਹ ਸਭ ਨੋਨ ਵੈਜ ਦੀ ਕੈਟਾਗਰੀ 'ਚ ਮੋਟੇ ਤਰੀਕੇ ਨਾਲ। ਅਤੇ ਜਿਹੜੀ ਨੋਨ ਵੈਜ ਦੀ ਤਰੀਕੇ ਜਿਹੜੇ ਹੈਗੇ, ਵੈਜੀਟੇਰੀਅਨ ਕਹਿ ਲਓ ਆਪਾਂ ਜਾਂ ਵੈਸ਼ਨੂੰ ਕਹਿ ਲਓ, ਉਹਦੇ ਵਿੱਚ ਕੀ ਹੈ ਕਿ ਉਹ ਮੋਟੇ ਤੌਰ 'ਤੇ ਸਬਜ਼ੀਆਂ, ਫਲ, ਦਾਲਾਂ, ਬਦਾਮ, ਡਰਾਈ ਫਰੂਟ, ਉਹਨਾਂ ਦੇ ਉੱਤੇ ਵਿਸ਼ਵਾਸ ਕਰਦੇ ਨੇ, ਦੁੱਧ, ਦਹੀਂ, ਘਿਓ, ਇਹਨਾਂ ਦੇ ਉੱਤੇ ਗੱਲ ਕਰਦੇ ਨੇ। ਸੋ ਇਹ ਜਿਹੜੇ ਦੁਨੀਆਂ ਦੇ ਵਿੱਚ ਦੋ ਤਰੀਕੇ ਨਾਲ ਮੋਟੇ ਤੌਰ 'ਤੇ ਨੇ, ਇੱਕ ਵੈਜੀਟੇਰੀਅਨ ਵੈਸ਼ਨੂੰ ਅਤੇ ਇੱਕ ਨੋਨ ਵੈਜ। ਸੋ ਵੈਸ਼ਨੂੰ ਭੋਜਨ ਕਿਹਨੂੰ ਕਹਿੰਦੇ ਨੇ, ਜਿਹੜਾ ਵੈਸ਼ਨੂੰ ਭੋਜਨ ਕਰਦਾ, ਵੈਜੀਟੇਰੀਅਨ ਕਿਹਨੂੰ ਕਹਿੰਦੇ ਨੇ। ਵੈਜੀਟੇਰੀਅਨ ਦਾ ਇੱਕ ਸਿੰਪਲ ਤਰੀਕੇ ਨਾਲ ਮਤਲਬ ਇਹ ਕਹਿ ਸਕਦੇ ਹਾਂ ਕਿ ਇਹ ਵੈਜੀਟੇਰੀਅਨ ਪਰਸਨ ਕੈਨ ਬੀ ਡਿਫਾਈਨਡ, ਡਿਫਾਈਨ ਹੁੰਦਾ ਵੀ ਉਹਦੇ ਵਿੱਚ ਕੀ ਚੀਜ਼ਾਂ ਆ ਜਾਂਦੀਆਂ। ਡੈਫੀਨੇਸ਼ਨ ਅਤੇ ਮੀਨਿੰਗ ਦੋ ਡਿਫਰੈਂਟ ਵਰਡਸ ਨੇ, ਡਿਕਸ਼ਨਰੀ 'ਚ ਦੇਖ ਲਓ। ਮੀਨਿੰਗ ਦੇ ਵਿੱਚ ਬਿਲਕੁਲ ਤੋੜਵਾਂ ਜਵਾਬ ਹੁੰਦਾ, ਡੈਫੀਨੇਸ਼ਨ ਦਾ ਵੀ ਉਹਦਾ ਅੰਦਰਲਾ ਭਾਵ ਦੱਸਿਆ ਜਾਵੇ। ਸੋ ਇਹ ਵੈਜੀਟੇਰੀਅਨ ਪਰਸਨ ਕੈਨ ਬੀ ਡਿਫਾਈਨ ਐਨੀ ਵਨ ਹੂ ਕੈਨ ਨਾਟ ਈਟ ਮੀਟ, ਜਿਹੜਾ ਮੀਟ ਨਹੀਂ ਖਾਂਦਾ, ਔਰ ਸਮਟਾਈਮਸ ਅਦਰ ਐਨੀਮਲ ਪ੍ਰੋਡਕਟਸ। ਸੋ ਇਹ ਹੁੰਦਾ ਵੈਜੀਟੇਰੀਅਨ। ਵੈਜੀਟੇਰੀਅਨ ਡਾਇਟਸ ਦੇ ਵਿੱਚ ਕੀ ਹੁੰਦਾ, ਵੈਜੀਟੇਰੀਅਨ ਡਾਇਟ ਕੰਟੇਨਸ ਵੇਰੀਅਸ ਲੈਵਲਸ ਆਫ ਫਰੂਟਸ, ਵੈਜੀਟੇਬਲਸ, ਗ੍ਰੇਨ, ਪਲਸਿਸ, ਨਟਸ, ਸੀਡਸ ਐਟਸੈਟਰਾ। ਸੋ ਇਹਨੂੰ ਮੋਟੇ ਤੌਰ 'ਤੇ ਵੈਜੀਟੇਰੀਅਨ ਕਹਿੰਦੇ ਹਾਂ ਆਪਾਂ, ਜਾਂ ਵੈਸ਼ਨੂੰ ਭੋਜਨ ਕਹਿੰਦੇ ਹਾਂ। ਦੁਨੀਆਂ ਦੇ ਵਿੱਚ 38% ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਹੈ ਟੋਟਲ ਪਾਪੂਲੇਸ਼ਨ ਦਾ, ਜਿਨ੍ਹਾਂ ਜਿਹੜੇ ਕਿ ਵੈਜੀਟੇਰੀਅਨ ਨੇ। ਦੂਜੇ ਨੰਬਰ 'ਤੇ ਇਜ਼ਰਾਈਲ ਆਉਂਦਾ, 13%, 13%, 12% ਤਾਇਵਾਨ ਹੈ, 10% ਇਟਲੀ ਹੈ, 9% ਇੰਗਲੈਂਡ ਅਤੇ ਜਰਮਨੀ ਹੈ, 8% ਬ੍ਰਾਜ਼ੀਲ ਹੈ, 6% ਆਇਰਲੈਂਡ ਹੈ, 5% ਆਸਟ੍ਰੇਲੀਆ ਹੈ, 3.2% ਸਾਡਾ ਗਵਾਂਢੀ ਦੇਸ਼ USA ਹੈ। ਕੈਨੇਡਾ ਦਾ ਮੈਂ ਕੋਸ਼ਿਸ਼ ਕੀਤੀ ਲੱਭਣ ਦੀ, ਕਿਉਂਕਿ ਇੱਥੇ ਆਬਾਦੀ ਹਰ ਸਾਲ ਨਵੇਂ ਤੋਂ ਨਵੇਂ ਬੰਦੇ ਆਉਂਦੇ ਨੇ, ਇਸ ਕਰਕੇ ਮੈਂ ਇਹਦੇ ਬਾਰੇ ਪੜ੍ਹਿਆ ਅਤੇ ਮੈਨੂੰ ਕੋਈ ਠੋਸ ਜਿਹੜਾ ਰਿਜ਼ਲਟ ਨਹੀਂ ਨਿਕਲਿਆ, ਇਸ ਕਰਕੇ ਮੈਂ ਉਹਨੂੰ ਮੈਨਸ਼ਨ ਨਹੀਂ ਕਰਦਾ। ਸੋ ਇਸ ਕਰਕੇ ਹੁਣ ਆਪਾਂ ਜਿਹੜਾ ਵੈਜੀਟੇਰੀਅਨ ਭੋਜਨ ਹੈ ਇਹਦੇ ਬਾਰੇ ਪਤਾ ਲੱਗ ਗਿਆ। ਸੋ ਵੈਜੀਟੇਰੀਅਨ ਭੋਜਨ ਦੇ ਵਿੱਚ ਬੇਸਿਕਲੀ ਕੀ ਗੱਲ ਹੈ ਕਿ ਜਿਹੜੀਆਂ ਜਿੰਨੀ ਵੀ ਸਾਡੇ ਵੈਜੀਟੇਬਲਸ ਨੇ, ਜਿਹੜੀਆਂ ਜ਼ਮੀਨ 'ਚ ਉੱਗਦੀਆਂ ਨੇ, ਕੋਈ ਵੀ ਚੀਜ਼ਾਂ ਜਿਹੜੀਆਂ ਜ਼ਮੀਨ 'ਚ ਉੱਗਦੀਆਂ ਨੇ, ਅਤੇ ਜਾਂ ਜਿਹੜੇ ਪਸ਼ੂ ਨੇ ਉਹਨਾਂ ਦੇ ਜਿਹੜੇ ਪ੍ਰੋਡਕਟਸ ਨੇ, ਜਿਵੇਂ ਉਹ ਤੋਂ ਗਊਆਂ ਤੋਂ ਅਸੀਂ ਦੁੱਧ ਲੈਣਾ, ਮੈਸਾਂ ਤੋਂ ਦੁੱਧ ਲੈਣੇ ਆ, ਉਹਦਾ ਪਨੀਰ ਬਣਾ ਲਿਆ, ਹੋਰ ਉਹ ਡੈਰੀ ਪ੍ਰੋਡਕਟਸ ਕਹਿੰਦੇ ਨੇ। ਸੋ ਉਹ ਵੈਜੀਟੇਰੀਅਨ ਦੀ ਕੈਟਾਗਰੀ 'ਚ ਆਉਂਦੇ ਨੇ। ਪਰ ਹਿੰਦੂ ਧਰਮ ਦੇ ਮੁਤਾਬਕ, ਹਿੰਦੂ ਜਿਹੜੇ ਨੇ, ਫਿਲਾਸਫੀ ਜਿਹੜੀ ਹੈ, ਜਿਹੜੇ ਵੇਦਾਂ ਦੇ ਉੱਤੇ ਬੇਸ ਕਰਦੇ ਨੇ, ਉਹਦੇ ਮੁਤਾਬਕ ਤਿੰਨ ਤਰ੍ਹਾਂ ਦਾ ਭੋਜਨ, ਜਿਵੇਂ ਆਪਾਂ ਮੈਂ ਪਹਿਲਾਂ ਕਿਹਾ ਸੀ ਨਾ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ, ਪਰ ਹਿੰਦੂ ਧਰਮ ਦੇ ਮੁਤਾਬਕ ਜਿੰਨਾ ਵੀ ਦੁਨੀਆਂ ਦੇ ਵਿੱਚ ਭੋਜਨ ਹੈ ਉਹ ਤਿੰਨ ਤਰ੍ਹਾਂ ਦਾ ਹੈ। ਇੱਕ ਨੂੰ ਕਹਿੰਦੇ ਨੇ ਸੱਤਵਿਕ, ਸੱਤਵਿਕ ਭੋਜਨ ਕਿਹਨੂੰ ਕਹਿੰਦੇ ਨੇ, ਉਹਦੇ ਵਿੱਚ ਉਹੀ ਵੈਜੀਟੇਬਲਸ ਆ ਗਈਆਂ, ਫਰੂਟਸ ਆ ਗਿਆ, ਮਿਲਕ, ਦੁੱਧ, ਦਹੀਂ, ਡੈਰੀ ਪ੍ਰੋਡਕਟਸ, ਕਾਜੂ, ਬਦਾਮ, ਪਿਸਤਾ, ਇਹ ਸਾਰਾ ਕੁਛ ਇਹ ਸੱਤਵਿਕ ਭੋਜਨ ਹੈ, ਜਿਹਨੂੰ ਰਿਸ਼ੀਆਂ ਦੀ ਖੁਰਾਕ ਵੀ ਕਿਹਾ ਜਾਂਦਾ ਹੈ, ਵੀ ਚੰਗਾ ਕੰਮ ਸਿੰਪਲ ਤਰੀਕੇ ਨਾਲ ਖਾਣਾ, ਦਾਲਾਂ ਖਾ ਲਈਆਂ। ਫਿਰ ਦੂਜੀ ਕਿਸਮ ਹੈ ਰਾਜਸ, ਰਾਜਸ ਭੋਜਨ ਦੇ ਵਿੱਚ ਹੁੰਦੀਆਂ ਜਿਹੜੀਆਂ ਸ਼ਹਿਰੀਆਂ ਦੀਆਂ, ਕਹਿ ਲਓ ਮੇਰੇ ਨਾਲ ਸ਼ਹਿਰੀਏ ਨਾਰਾਜ਼ ਨਾ ਹੋ ਜਾਣ, ਵੀ ਟਿੱਕੀਆਂ ਵੀ ਖਾਣੀਆਂ, ਗੋਲ ਗੱਪੇ ਵੀ ਖਾਣੇ ਆ, ਪਰੌਂਠੇ ਵੀ ਖਾਣੇ ਆ, ਪੂਰੀਆਂ ਵੀ ਖਾਣੀਆਂ, ਛੋਲੇ ਵੀ ਖਾਣੇ ਨੇ, ਇਹ ਮੂੰਹ 'ਚ ਪਾਣੀ ਲਿਆਉਣ ਵਾਲੀ ਗੱਲ ਨਹੀਂ। ਜਿਹੜੇ ਮਿਰਚ ਮਸਾਲੇ, ਖੱਟੀਆਂ ਮਿੱਠੀਆਂ, ਤਲੀਆਂ, ਇਹ ਚੀਜ਼ਾਂ ਖਾਂਦੇ ਨੇ ਜੀਭ ਦੇ ਚਸਕੇ ਲਈ, ਤੁਸੀਂ ਦੇਖਿਆ ਹੋਊ ਨਾ ਜਦੋਂ ਅਸੀਂ ਗੋਲ ਗੱਪੇ ਜਾਂ ਟਿੱਕੀਆਂ ਖਾਂਦੇ ਹਾਂ, ਅਸੀਂ ਆਪਣੇ ਕਾਲਜ 'ਚ ਵੀ ਦੇਖਿਆ, ਉਹ ਭਾਈ ਅੱਗੇ ਉਹ ਰੇਹੜੀ ਵਾਲਾ ਪੁੱਛਦਾ, ਹਾਂਜੀ ਦੱਸੋ ਜੀ ਬਾਊ ਜੀ, ਭਾਈ ਸਾਹਿਬ, ਭੈਣ ਜੀ, ਤੁਹਾਨੂੰ ਹੋਰ ਮਿਰਚ ਪਾ ਦਿਆਂ ਕਿ ਠੀਕ ਹੈ? ਉਹ ਕਹਿੰਦੇ ਨਾਲੇ ਨੱਕ 'ਚੋਂ ਹੀ ਜਾਂਦਾ, ਨਾਲੇ ਅੱਖਾਂ 'ਚੋਂ ਪਾਣੀ, ਉਹ ਕਹਿੰਦੇ ਥੋੜ੍ਹੀ ਜਿਹੀ ਹੋਰ ਪਾ ਦੇ। ਇਹ ਸਾਡੇ ਜੀਵ ਦੇ ਚਸਕੇ ਨੇ, ਇਹਨੂੰ ਦੂਸਰਾ ਭੋਜਨ ਕਹਿੰਦੇ ਨੇ ਰਾਜਸ। ਤੀਸਰਾ ਹੁੰਦਾ ਤਾਮਿਸ, ਜਿਹਨੂੰ ਨੋਨ ਵੈਜ ਕਹਿ ਸਕਦੇ ਨੇ, ਉਹਦੇ ਵਿੱਚ ਹੱਡ ਜਿਹੜੇ ਹੈ, ਮਾਸ, ਮੱਛੀ, ਆਂਡੇ, ਰੈੱਡ ਮੀਟ, ਜੋ ਮਰਜ਼ੀ ਆ ਜਾਵੇ ਉਹਨੂੰ ਕਹਿੰਦੇ ਤਾਮਿਸ, ਜਿਹਨੂੰ ਕਹੇ ਮੈਂ ਕਹਿੰਦਾ ਨਹੀਂ ਵੀ ਉਹ, ਵੈਸੇ ਹਿੰਦੂ ਧਰਮ ਦੇ ਵਿੱਚ ਵੇਦਾਂ ਨੇ ਲਿਖਿਆ ਵੀ ਇਹ ਕਿੰਨਾ ਦਾ ਭੋਜਨ ਹੈ, ਜਿਹਦਾ ਵੀ ਭੋਜਨ ਹੈ ਗੱਲ ਛੱਡੋ, ਇਹ ਤੁਹਾਨੂੰ ਦੱਸਣ ਦੀ ਲੋੜ ਨਹੀਂ, ਕਿਉਂਕਿ 21ਵੀਂ ਸਦੀ ਹੈ, ਮਾੜੀ ਮਾੜੀ ਗੱਲ 'ਤੇ ਕੰਟਰੋਵਰਸੀ ਹੋ ਜਾਂਦੀ ਹੈ। ਸੋ ਮੋਟੇ ਤੌਰ 'ਤੇ ਹਿੰਦੂ ਧਰਮ ਦੇ ਮੁਤਾਬਕ ਤਿੰਨ ਹੈ, ਨੋਨ ਵੈਜ ਨੂੰ ਕਹਿੰਦੇ ਤਾਮਿਸ, ਜਿਹਦੇ ਵਿੱਚ ਮੀਟ ਮੱਛੀ ਆ ਜਾਂਦੀ ਹੈ, ਅਤੇ ਰਜਸ ਖੱਟੇ ਮਿੱਠੇ ਆ ਜਾਂਦੇ ਨੇ, ਅਤੇ ਸੱਤਵਿਕ ਜਿਹੜਾ ਸਿੰਪਲ ਕਹਿ ਦਿਓ, ਜਿਹਦੇ ਵਿੱਚ ਆਪਣੇ ਵੈਜੀਟੇਬਲਸ ਨੇ, ਮਿਰਚ ਮਸਾਲੇ ਘੱਟ ਹੁੰਦੇ ਨੇ। ਪਰ ਦੁਨੀਆਂ ਦੇ ਵਿੱਚ ਵੈਸੇ ਤਾਂ 11 ਕਿਸਮਾਂ ਦਿੱਤੀਆਂ ਹੋਈਆਂ ਨੇ ਪਰ ਮੋਟੇ ਮੋਟੇ ਕਿਉਂਕਿ ਐਵੇਂ ਆਪਾਂ ਕੋਈ ਕਾਲਜ ਦੀ ਕਲਾਸ ਤਾਂ ਲਾ ਨਹੀਂ ਰਹੇ ਯੂਨੀਵਰਸਿਟੀ ਦੀ ਜਿਹਦੇ ਵਿੱਚ ਨਾ ਹੀ ਇਹ ਕੋਈ ਆਪਣਾ ਜਿਹੜੀ ਹੈ ਹੋਮ ਸਾਇੰਸ ਦੀ ਕਲਾਸ ਹੈ ਵੀ ਇਹਨੂੰ ਡਿਟੇਲ 'ਚ ਕਰਨਾ ਆਪਾਂ ਤਾਂ ਮੋਟੇ ਧਾਰਮਿਕ ਤੌਰ 'ਤੇ ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ ਜ਼ਿਆਦਾ ਇਹਨੂੰ ਇਨ ਟੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਮੋਟੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਅੱਜ 21ਵੀਂ ਸਦੀ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਜਿਹੜੇ ਨੇ ਵੈਜੀਟੇਰੀਅਨ ਸਿਰਫ ਵੈਜੀਟੇਰੀਅਨ ਤਿੰਨ ਤਰ੍ਹਾਂ ਦੇ ਨੇ ਖਿਆਲ ਰੱਖੋ ਕਿਉਂਕਿ ਇਹ ਸਾਡੇ ਕੰਮ ਆਉਂਦੀਆਂ ਜਦੋਂ ਅਸੀਂ ਵੀ ਕੈਨੇਡਾ ਆਏ ਸੀ ਪ੍ਰੋਬਲਮ ਆਈ ਸੀਗੀ ਤਾਂ ਹੀ ਮੈਂ ਜਿਹੜੀਆਂ ਮੈਨੂੰ ਪ੍ਰੋਬਲਮ ਆਈਆਂ ਉਹੀ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਪਹਿਲੇ ਨੂੰ ਕਹਿੰਦੇ ਨੇ ਲੈਕਟੋ ਵੈਜੀਟੇਰੀਅਨ ਇਹ ਲੈਕਟੋ ਵੈਜੀਟੇਰੀਅਨ ਜਦੋਂ ਵੀ ਕਿਤੇ ਅਸੀਂ ਜਾਈਏ ਸਾਨੂੰ ਖਿਆਲ ਰੱਖੋ ਐਂ ਨਾ ਕਹੋ ਜੀ ਵੈਜੀਟੇਰੀਅਨ 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 'ਚ ਬਹੁਤ ਕਿਸਮਾਂ ਨੇ ਭਾਈ ਸਾਹਿਬ ਜਿਹੜਾ ਲੈਕਟੋ ਵੈਜੀਟੇਰੀਅਨ ਵੈਜੀਟੇਰੀਅਨ ਦੀਆਂ ਕਿਸਮਾਂ ਦੱਸਦਾ ਇੱਕ ਨੂੰ ਕਹਿੰਦੇ ਨੇ ਲੈਕਟੋ ਵੈਜੀਟੇਰੀਅਨ ਉਹਦੇ ਵਿੱਚ ਕੀ ਹੁੰਦਾ ਮੀਟ ਆਂਡੇ ਉਹ ਕੁਛ ਨਹੀਂ ਹੁੰਦੇ ਹਾਂਜੀ ਪਰ ਉਹਦੇ ਵਿੱਚ ਕੀ ਹੁੰਦਾ ਅਸੀਂ ਦੁੱਧ ਦਹੀਂ ਘਿਓ ਵੈਜੀਟੇਬਲ ਫਰੂਟਸ ਇਹ ਸਾਰਾ ਕੁਛ ਖਾ ਸਕਦੇ ਹਾਂ ਇਹ ਲੈਕਟੋ ਵੈਜੀਟੇਰੀਅਨ ਹੈ ਜਿਹਦੇ ਵਿੱਚ ਮੋਟੇ ਤਰੀਕੇ ਦੇ ਨਾਲ ਨਾ ਮਾਸ ਹੁੰਦਾ ਨਾ ਮੱਛੀ ਹੁੰਦੀ ਹੈ ਨਾ ਆਂਡੇ ਹੁੰਦੇ ਨੇ ਕਿਉਂਕਿ ਜੇ ਤੁਸੀਂ ਜਹਾਜ਼ 'ਚੋਂ ਕਈ ਵਾਰੀ ਮੱਛੀ ਨੂੰ ਜੇ ਬੰਗਾਲ 'ਚ ਜਾਓ ਉਹ ਵੈਜੀਟੇਰੀਅਨ ਕਹਿੰਦੇ ਨੇ ਆਂਡਿਆਂ ਨੂੰ ਵੈਜੀਟੇਰੀਅਨ ਕਹਿੰਦੇ ਨੇ ਸੋ ਇਹ ਖਿਆਲ ਰੱਖੋ ਕਿ ਜਦੋਂ ਅਸੀਂ ਲੈਕਟੋ ਵੈਜੀਟੇਰੀਅਨ ਕਹਿੰਦੇ ਹਾਂ ਤਾਂ ਉਹਦੇ ਵਿੱਚ ਨਾ ਮੱਛੀ ਹੁੰਦੀ ਹੈ ਆਂਡੇ ਹੁੰਦੇ ਨੇ ਨਾ ਕਿਸੇ ਤਰ੍ਹਾਂ ਦਾ ਮੀਟ ਹੁੰਦਾ ਬਾਕੀ ਸਾਰਾ ਕੁਛ ਹੁੰਦਾ ਡੈਰੀ ਪ੍ਰੋਡਕਟਸ ਹੁੰਦੇ ਨੇ ਵੈਜੀਟੇਬਲਸ ਨੇ ਫਰੂਟਸ ਵੀ ਹੁੰਦੇ ਨੇ ਸੋ ਇਹਦੇ ਨਾਲ ਹੀ ਮਿਲਦਾ ਜੁਲਦਾ ਨਾਂ ਉਹਨੂੰ ਕਹਿੰਦੇ ਨੇ ਲੈਕਟੋ ਓਵੋ LACTO ਲੈਕਟੋ ਲੈਕਟੋ ਵੈਜੀਟੇਰੀਅਨ ਪਹਿਲਾਂ ਕਿਸਮ ਦੱਸਿਆ ਸੀ ਜਿਹਦੇ ਵਿੱਚ ਡੈਰੀ ਵੀ ਹੈ ਅਤੇ ਜਿਹੜਾ ਲੈਕਟੋ ਓਵਨ ਹੈ ਉਹਦੇ ਵਿੱਚ ਇਹ ਹੈ ਵੀ ਸਾਰਾ ਕੁਛ ਠੀਕ ਠਾਕ ਹੈ ਸਾਰਾ ਕੁਛ ਹੀ ਉਸੇ ਤਰ੍ਹਾਂ ਪਰ ਇਹਦੇ ਵਿੱਚ ਆਂਡੇ ਖਾ ਸਕਦੇ ਹਾਂ ਅਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਵੀ ਵੈਸ਼ਨੂੰ ਦੇ ਵਿੱਚ ਵੀ ਚੱਕਰ ਹੈ ਕਈ ਕਹਿੰਦੇ ਨੇ ਮੱਛੀ ਵੈਜੀਟੇਰੀਅਨ ਹੈ ਅਤੇ ਜਿਹੜੇ ਆਂਡੇ ਵੈਜੀਟੇਰੀਅਨ ਉਹਨੂੰ ਕਹਿੰਦੇ ਨੇ ਜਿਹੜੇ ਕਹਿੰਦੇ ਨੇ ਆਂਡੇ ਵੈਜੀਟੇਰੀਅਨ ਨੇ ਉਹਦਾ ਨਾਂ ਹੈਗਾ ਲੈਕਟੋ ਓਵੋ OVO ਲੈਕਟੋ ਓਵੋ ਵੈਜੀਟੇਰੀਅਨ ਜਦੋਂ ਕਿਤੇ ਜਹਾਜ਼ 'ਚੋਂ ਖਿਆਲ ਰੱਖੋ ਕਿਤੇ ਤੁਸੀਂ ਕਹਿ ਦਿਓ ਹਾਂਜੀ ਕੋਈ ਨਹੀਂ ਲੈਕਟੋ ਓਵੋ ਭੇਜ ਦਿਓ ਫਿਰ ਉਹਨਾਂ ਨੇ ਵਿੱਚ ਆਂਡੇ ਪਾ ਦੇਣੇ ਫਿਰ ਤੁਸੀਂ ਕਹੋਗੇ ਤਾਂ ਆਂਡੇ ਦਾ ਮੈਂ ਖਾਂਦਾ ਹੀ ਨਹੀਂ ਸੋ ਉਹ ਲੈਕਟੋ ਓਵੋ ਦੇ ਕੈਟਾਗਰੀ 'ਚ ਆਉਂਦਾ ਅਤੇ ਤੀਜਾ ਹੁੰਦਾ ਵੀਗਨ ਅੱਜ ਕੱਲ੍ਹ ਇਹ ਬੜਾ ਪਾਪੂਲਰ ਹੈ ਦੁਨੀਆ 'ਚ ਬੜੀ ਤੇਜ਼ੀ ਨਾਲ ਫੈਲ ਰਿਹਾ ਵੀਗਨ ਮੋਟੇ ਤਰੀਕੇ ਨਾਲ ਪਿਓਰ ਵੈਜੀਟੇਰੀਅਨ ਹੁੰਦਾ ਇਹ ਵੈਜੀਟੇਰੀਅਨ ਦਾ ਵੀ ਪਿਓ ਹੈ ਜ਼ਿਆਦਾ ਵਹਿਮੀ ਹੋਰ ਵੀ ਨੇ ਵਹਿਮੀ ਸ਼ਬਦ ਤਾਂ ਨਹੀਂ ਕਹਿਣਾ ਚਾਹੀਦਾ ਇਹ ਜ਼ਿਆਦਾ ਹੋਰ ਬਰੀਕੀ 'ਚ ਨੇ ਇਹ ਕਹਿੰਦੇ ਜਿਹੜੇ ਅਸੀਂ ਡੈਰੀ ਪ੍ਰੋਡਕਟ ਵੀ ਨਹੀਂ ਖਾਣਾ ਡੈਰੀ ਪ੍ਰੋਡਕਟ ਦਾ ਮਤਲਬ ਕਿ ਜਿਵੇਂ ਗਊ ਦਾ ਦੁੱਧ ਹੈ ਦੁੱਧ ਦੀਆਂ ਹੁਣ ਕਿਸਮਾਂ ਬਣਾ ਲਓ ਦਹੀਂ ਬਣਾ ਲਓ ਚੀਜ਼ ਬਣਾ ਲਓ ਇਹ ਨਹੀਂ ਖਾਂਦੇ ਜਾਨਵਰਾਂ ਦੀਆਂ ਬਣੀਆਂ ਕੋਈ ਵੀ ਚੀਜ਼ਾਂ ਜਿਹਨੂੰ ਡੈਰੀ ਪ੍ਰੋਡਕਟਸ ਕਹਿੰਦੇ ਨੇ ਉਹ ਵੀ ਨਹੀਂ ਖਾਂਦੇ ਅਤੇ ਹੁਣ ਤੁਸੀਂ ਕਹੋਗੇ ਖਾਂਦੇ ਕੀ ਨੇ ਖਾਂਦੇ ਫਲ ਖਾਂਦੇ ਨੇ ਸਬਜ਼ੀਆਂ ਖਾਂਦੇ ਨੇ ਡਰਾਈ ਫਰੂਟਸ ਖਾਂਦੇ ਨੇ ਫਿਰ ਜਿਹੜੀਆਂ ਗਊਆਂ ਤੋਂ ਮੈਸਾਂ ਤੋਂ ਜਾਂ ਜਿਹੜੇ ਜਾਨਵਰਾਂ ਤੋਂ ਉਹਦੇ ਪ੍ਰੋਡਕਟ ਬਣਦੇ ਨੇ ਡੈਰੀ ਪ੍ਰੋਡਕਟ ਬਣਦੇ ਨੇ ਉਹਦੀ ਥਾਂ 'ਤੇ ਇਹ ਸੋਆ ਦੇ ਸੋਇਆ ਜਿਹੜੀ ਹੁੰਦੀ ਹੈ ਸੋਇਆ ਦਾ ਦਹੀਂ ਪੀਂਦੇ ਨੇ ਸੋਇਆ ਦਾ ਦੁੱਧ ਪੀਂਦੇ ਨੇ ਸੋਇਆ ਦਾ ਆਈਸਕ੍ਰੀਮ ਬਣਦੇ ਨੇ ਮੈਂ ਰਾਤੀ ਇੰਗਲੈਂਡ ਦਾ ਮੈਚ ਦੇਖ ਰਿਹਾ ਸੀ ਕੱਲ੍ਹ ਉੱਥੇ ਕੋਈ ਵੀਗਨ ਰੈਸਟੋਰੈਂਟ ਸੀ ਜਦੋਂ ਫਿਰ ਮੈਂ ਗੂਗਲ 'ਤੇ ਪਾ ਕੇ ਦੇਖਿਆ ਵੀ ਕਿਹੜੀਆਂ ਕਿਹੜੀਆਂ ਉਹਨਾਂ ਦੀ ਆਈਸਕ੍ਰੀਮਾਂ ਵੀ ਹੈਗੀਆਂ ਨੇ ਜਿਹੜੀਆਂ ਕਿ ਸੋਇਆ ਤੋਂ ਬਣਦੀਆਂ ਸੋ ਇਹਨੂੰ ਆਪਾਂ ਵੀਗਨ ਕਹਿੰਦੇ ਹਾਂ ਥੋੜ੍ਹੀ ਸਖਤੀ ਹੁੰਦੀ ਹੈ ਸੋ ਮੋਟੀ ਗੱਲ ਇਹ ਹੈ ਕਿ ਲੈਕਟੋ ਵੈਜੀਟੇਰੀਅਨ ਜਿਹਦੇ ਵਿੱਚ ਨਾ ਮਾਸ ਹੁੰਦਾ ਕੋਈ ਨਾ ਆਂਡਾ ਹੁੰਦਾ ਨਾ ਫਿਸ਼ ਹੁੰਦੀ ਹੈ ਬਾਕੀ ਸਾਰਾ ਕੁਛ ਹੀ ਹੈ ਅਤੇ ਜਿਹੜਾ ਹੈਗਾ ਓਵੋ ਉਹਦੇ ਵਿੱਚ ਆਂਡਾ ਹੁੰਦਾ ਅਤੇ ਜਿਹੜਾ ਵੀਗਨ ਹੈ ਆਂਡੇ ਉਂਡੇ ਦੀ ਤਾਂ ਗੱਲ ਛੱਡੋ ਉਹਦੇ ਵਿੱਚ ਡੈਰੀ ਪ੍ਰੋਡਕਟ ਵੀ ਦੁੱਧ ਦਹੀਂ ਜਿਹੜੀਆਂ ਵੀ ਗਊਆਂ ਮੈਸਾਂ ਤੋਂ ਕੋਈ ਚੀਜ਼ਾਂ ਅੱਗੇ ਬਣਦੀਆਂ ਉਹ ਵੀ ਨਹੀਂ ਖਾਂਦੇ ਉਹਦੀ ਥਾਂ 'ਤੇ ਸੋਇਆ ਖਾਂਦੇ ਨੇ ਸੋ ਤਿੰਨ ਤਰ੍ਹਾਂ ਦੀਆਂ ਇਹ ਮੇਨ ਮੇਨ ਗੱਲਾਂ ਨੇ ਬਾਕੀ ਚਲਾਕੀਆਂ ਹੈਗੀਆਂ ਨੇ ਦੁਨੀਆ ਦੇ ਵਿੱਚ ਚਲਾਕੀਆਂ ਮੈਂ ਤੁਹਾਨੂੰ ਦੱਸ ਦੇਣਾ ਕਈ ਕਹਿੰਦੇ ਨੇ ਜੀ ਦੇਖੋ ਅਸੀਂ ਹੈ ਤਾਂ ਵੈਜੀਟੇਰੀਅਨ ਅਸੀਂ ਨੌਨ ਵੈਜ ਸੂਪ ਪੀ ਲੈਂਦੇ ਚਿਕਨ ਦਾ ਸੂਪ ਤਾਂ ਪੀ ਲੈਂਦੇ ਆਪਾਂ ਚਿਕਨ ਨਹੀਂ ਖਾਂਦੇ ਅਸੀਂ ਵੈਜੀਟੇਰੀਅਨ ਆਪਾਂ ਕਿਹੜਾ ਉਹਦੇ ਮੂੰਹ 'ਤੇ ਜਾ ਕੇ ਤਲਵਾਰ ਰੱਖਣੀ ਉਹਨਾਂ ਦਾ ਆਪਣਾ ਕਹਿੰਦਾ ਕਈ ਕਹਿੰਦੇ ਨੇ ਜੀ ਨਹੀਂ 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 ਅਸੀਂ ਨਹੀਂ ਘਰੇ ਮੀਟ ਵਾੜਦੇ ਬਾਹਰ ਜਾ ਕੇ ਖਾ ਹੀ ਜਾਂ ਘਰੇ ਨਹੀਂ ਵਾੜਦੇ ਅਸੀਂ ਵੈਜੀਟੇਰੀਅਨ ਉਹ ਵੀ ਆਪਣੇ ਆਪ ਨੂੰ ਵੈਜੀਟੇਰੀਅਨ ਕਹਿੰਦੇ ਨੇ ਕਈ ਬੰਦੇ ਕਹਿੰਦੇ ਨੇ ਨਾ ਜੀ ਨਾ ਕਦੇ ਨਹੀਂ ਮੀਟ ਨਹੀਂ ਕਦੇ ਖਾਧਾ ਹਾਂ ਕਦੇ ਨਾ ਕਦੇ ਜਦੋਂ ਪੈਗ ਪੀਦਾ ਉਦੋਂ ਫਿਰ ਮਾੜੀ ਮੋਟੀ ਡੰਡੀ ਜੀ ਤੋੜ ਕੇ ਖਾ ਲਈ ਦੀ ਹੈ ਉਹ ਵੀ ਆਪਣੇ ਆਪ ਨੂੰ ਵੈਜੀਟੇਰੀਅਨ ਕਹਿੰਦੇ ਨੇ ਕਈ ਕਹਿੰਦੇ ਨੇ ਨਹੀਂ 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 ਅਸੀਂ ਨਹੀਂ ਜੀ ਖਾਂਦੇ ਕਦੇ ਪਾਰਟੀ ਪੂਰਟੀ ਜੇ ਕੋਈ ਯਾਰ ਦੋਸਤ ਮਜਬੂਰ ਕਰਦਾ ਨਾ ਫਿਰ ਮਾੜੀ ਮੋਟੀ ਪੀ ਵੀ ਲਈ ਦੀ ਹੈ ਖਾ ਲਈ ਦੀ ਹੈ ਅਸੀਂ ਵੈਜੀਟੇਰੀਅਨ ਉਹ ਵੀ ਆਪਣੇ ਆਪ ਨੂੰ ਵੈਜੀਟੇਰੀਅਨ ਕਹਾਉਂਦੇ ਨੇ ਅਤੇ ਕਈ ਬਹਾਨਾ ਮਾਰਦੇ ਨੇ ਜੀ ਮੰਗਲਵਾਰ ਨੂੰ ਨਹੀਂ ਅਸੀਂ ਖਾਂਦੇ ਬਾਕੀ ਤਾਂ ਸਭ ਠੀਕ ਠਾਕ ਹੈ ਸੋ ਇਹ ਦੁਨੀਆ ਦਾ ਤੁਹਾਨੂੰ ਪਤਾ ਹੀ ਹੈ ਮਟੀਰੀਅਲਿਸਟਿਕ ਵਰਲਡ ਹੈ ਅਤੇ ਇਹਦੇ ਵਿੱਚ ਕਈ ਤਰੀਕੇ ਦੇ ਆਂਸਰ ਹੁੰਦੇ ਨੇ ਸੋ ਆਪਾਂ ਇਹਨਾਂ ਬਰੀਕੀਆਂ 'ਚ ਨਾ ਪੈਂਦੇ ਹੋਏ ਗੱਲ ਇੰਨੀ ਰੱਖੋ ਕਿ ਅਸੀਂ ਹਿੰਦੂ ਹਾਂ ਉਹਦੇ ਵਿੱਚ ਜੇ ਤੁਸੀਂ ਕਦੇ ਸੱਚ ਹਾਂ ਜੇ ਜਹਾਜ਼ ਦੇ ਵਿੱਚ ਜਾਓ ਨਾ ਜਹਾਜ਼ 'ਚ ਬੜੀ ਕੰਪਲੀਕੇਸ਼ਨ ਹੈ ਕਿਉਂਕਿ ਭਾਂਤ ਭਾਂਤ ਦੇ ਹਵਾਈ ਜਹਾਜ਼ ਦੇ ਵਿੱਚ ਜਿਹੜੇ ਸਫ਼ਰ ਕਰਦੇ ਹਾਂ, ਕੋਈ ਏਅਰ ਇੰਡੀਆ, ਕੋਈ ਏਅਰ ਕੈਨੇਡਾ, ਕੋਈ ਲਫਤਾਨਜਾ, ਕੋਈ ਚਾਈਨੀਜ਼ ਦਾ, ਕੋਈ ਕਿਸੇ ਸਿੰਗਾਪੁਰ ਹੈ, ਕਿੰਨੀਆਂ ਫਲਾਈਟਸ ਨੇ। ਅਤੇ ਉਹ ਵੀ ਵਿਚਾਰੇ ਕੀ ਕਰਨ, ਭਾਂਤ ਭਾਂਤ ਦੇ ਬੰਦੇ ਨੇ, ਅੱਗੇ ਤਾਂ ਚਲੋ ਕਦੇ ਕਦੇ ਬੰਦੇ ਜਾਂਦੇ ਸੀਗੇ, ਅਤੇ ਹੁਣ ਭਾਂਤ ਭਾਂਤ ਦੇ ਬੰਦੇ ਚੜ੍ਹਦੇ ਨੇ, ਭਾਂਤ ਭਾਂਤ ਦੀਆਂ ਫਲਾਈਟਸ ਨੇ, ਉਹ ਵੀ ਉਹਨਾਂ ਨੂੰ ਆਪ ਨਹੀਂ ਉਹਨਾਂ ਨੂੰ ਸਮਝ ਆਉਂਦੀ ਫਲਾਈਟ ਵਾਲਿਆਂ ਨੂੰ ਕੀ ਹੈ। ਸੋ ਮੇਨ ਤੌਰ 'ਤੇ ਜਦੋਂ ਤੁਹਾਨੂੰ ਕੋਈ ਜਹਾਜ਼ 'ਚ ਪੁੱਛਦਾ ਵੀ ਤੁਸੀਂ ਕੀ ਖਾਓਗੇ, ਵੈਜੀਟੇਰੀਅਨ ਜਾਂ ਨੋਨ ਵੈਜੀਟੇਰੀਅਨ, ਤੁਸੀਂ ਕਹਿੰਦੇ ਹੋ ਵੈਜੀਟੇਰੀਅਨ। ਜਦੋਂ ਤੁਸੀਂ ਵੈਜੀਟੇਰੀਅਨ ਕਹਿੰਦੇ ਹੋ ਤਾਂ ਵੈਜੀਟੇਰੀਅਨ ਫਿਰ ਉਹ ਤੁਹਾਨੂੰ ਪੁੱਛਦੇ ਨੇ ਕਿਹੜਾ ਵੈਜੀਟੇਰੀਅਨ। ਇਹ ਗੱਲ ਮੇਰੇ ਨਾਲ ਹੋਈ ਸੀਗੀ 1987 'ਚ, ਉਹਨਾਂ ਨੇ ਪੁੱਛਿਆ ਕਿਹੜਾ ਵੈਜੀਟੇਰੀਅਨ, ਯੂ ਵਾਂਟ ਏਸ਼ੀਅਨ ਵੈਜੀਟੇਰੀਅਨ, ਅਸੀਂ ਕਿਹਾ ਹਾਂਜੀ ਹਾਂਜੀ ਅਸੀਂ ਤਾਂ ਏਸ਼ੀਅਨ ਹੀ ਹਾਂ। ਪਰ ਇਹ ਨਾ ਗਲਤੀ ਕਰਿਓ, ਏਸ਼ੀਅਨ ਦੇ ਵਿੱਚ ਚੀਨ ਵਾਲੇ ਵੀ ਆਉਂਦੇ ਨੇ, ਕੋਰੀਆ ਵਾਲੇ ਵੀ ਆਉਂਦੇ ਨੇ, ਸ਼੍ਰੀਲੰਕਾ ਵਾਲੇ ਵੀ ਆਉਂਦੇ ਨੇ, ਸਿੰਗਾਪੁਰ ਵਾਲੇ ਆਉਂਦੇ ਨੇ, ਇੰਡੋਨੇਸ਼ੀਆ ਵਾਲੇ ਆਉਂਦੇ ਨੇ, ਥਾਈਲੈਂਡ ਵਾਲੇ ਆਉਂਦੇ ਨੇ। ਜੇ ਹੁਣ ਤੁਸੀਂ ਕਹਿੰਦੇ ਹੋ ਵੀ ਠੀਕ ਹੈ, ਜੇ ਉਹਨਾਂ ਨੇ ਇੰਡੋਨੇਸ਼ੀਆ ਆਪਣੀ ਸ਼ਕਲਾਂ ਮਿਲਦੀਆਂ, ਇੰਡੋਨੇਸ਼ੀਆ ਦੇ ਤੌਰ 'ਤੇ ਉਹਨੇ ਸੇਠ ਭੇਜਤਾ, ਜਾਂ ਆਪਾਂ ਨੂੰ ਕਿਮਚੀ ਭੇਜਤਾ ਜਿਹੜੀ ਕੋਰੀਆ ਦਾ ਹੁੰਦਾ, ਜਾਂ ਸਿੰਗਾਪੁਰ ਦਾ ਰੋਟੀ ਪਾਠਾ ਬਣਦਾ, ਥਾਈਲੈਂਡ ਦਾ ਕਾਨ ਟੋਕਾ ਹੁੰਦਾ, ਮੈਨੂੰ ਤਾਂ ਪਤਾ ਜੇ ਤੁਸੀਂ ਬ੍ਰੈਮਲੀ ਸਿਟੀ ਸੈਂਟਰ ਜਾਂ ਉੱਥੇ ਸਾਰੇ ਤਰ੍ਹਾਂ ਦੇ ਭੋਜਨ ਮਿਲਦੇ ਨੇ, ਉਹ ਏਸ਼ੀਅਨ ਵੈਜੀਟੇਰੀਅਨ ਕਹਿੰਦੇ ਨੇ। ਸੋ ਜਿਹੜੇ ਬੰਦੇ ਵੈਸ਼ਨੂ ਨੇ, ਵੈਸ਼ਨੂ ਖਾਣਾ ਖਾਂਦੇ ਨੇ, ਉਹ ਕਦੇ ਗਲਤੀ ਨਾਲ ਏਸ਼ੀਅਨ ਵੈਜੀਟੇਰੀਅਨ ਨਾ ਕਹੀਓ। ਫਿਰ ਉਹਦੇ ਵਿੱਚ ਕਹਿੰਦੇ ਨੇ ਵੀ ਤੁਸੀਂ ਹਿੰਦੂ ਹੋ, ਹਿੰਦੂ ਮੀਲ ਖਾਣਾ, ਹਾਂ ਯੈਸ, ਹਿੰਦੂ ਮੀਲ ਦੇ ਵਿੱਚ ਸਾਰਾ ਕੁਛ ਆਉਂਦਾ, ਸਿਰਫ ਉਹਦੇ ਵਿੱਚ ਮੀਟ ਨਹੀਂ ਆਉਂਦਾ, ਫਿਸ਼ ਨਹੀਂ ਆਉਂਦੀ, ਆਂਡੇ ਨਹੀਂ ਆਉਂਦੇ, ਬਾਕੀ ਆਉਂਦਾ ਹੀ ਹੈ। ਪਰ ਜੇ ਤੁਸੀਂ ਪਿਆਜ਼ ਲਸਣ ਹੁੰਦਾ ਉਹਦੇ ਵਿੱਚ ਸਬਜ਼ੀਆਂ 'ਚ, ਪਰ ਜੇ ਤੁਸੀਂ ਕਹੋਗੇ ਵੀ ਮੈਂ ਪਿਆਜ਼ ਨਹੀਂ ਖਾਂਦਾ ਜਾਂ ਮੈਂ ਲਸਣ ਨਹੀਂ ਖਾਂਦਾ, ਕਈ ਹਿੰਦੂ ਇਸ ਤਰ੍ਹਾਂ ਦੇ ਨੇ, ਫਿਰ ਉਹਨੂੰ ਕਹਿੰਦੇ ਨੇ ਜੈਨ, ਜੈਨ ਕਹਿੰਦੇ ਨੇ ਜੈਨੀਆਂ ਦਾ, ਉਹਦੇ ਵਿੱਚ ਲਸਣ ਅਤੇ ਪਿਆਜ਼ ਨਹੀਂ ਹੁੰਦਾ। ਫਿਰ ਹੁਣ ਆ ਗਈ ਨੋਨ ਵੈਜ ਦੀ ਗੱਲ, ਨੋਨ ਵੈਜ ਦੀ ਗੱਲ ਕੀ ਹੈ, ਉਹ ਵੀ ਦੋ ਤਰ੍ਹਾਂ ਦਾ, ਇੱਕ ਹਲਾਲ ਹੈ, ਜਿਹੜੇ ਮੁਸਲਿਮ ਨੇ ਉਹ ਹਲਾਲ ਖਾਂਦੇ ਨੇ, ਮੁਸਲਿਮਾਂ ਦਾ ਹਲਾਲ ਦਾ ਮੀਟ ਹੁੰਦਾ, ਹਲਾਲ ਮੀਟ 'ਚ ਕੀ ਤੁਹਾਨੂੰ ਪਤਾ ਹੀ ਹੈ, ਉਹ ਕਲਮਾ ਪੜ੍ਹ ਕੇ ਫਿਰ ਉਹਨਾਂ ਦੀ ਮਤਲਬ ਉਹਨੂੰ ਮਾਰਦੇ ਨੇ ਜਾਨਵਰ ਨੂੰ, ਅਤੇ ਉਹਦਾ ਮੀਟ ਜਿਹੜਾ ਬਣਦਾ ਉਹਦੇ ਵਿੱਚ ਲੈਮ ਹੁੰਦੀ ਹੈ, ਬੀਫ ਹੁੰਦੀ ਹੈ, ਗੋਟ ਹੁੰਦੀ ਹੈ, ਚਿਕਨ ਹੁੰਦੀ ਹੈ, ਇਸ ਤਰ੍ਹਾਂ ਦੀ। ਫਿਰ ਵੀਗਨ ਆਪਾਂ ਆਲਰੇਡੀ ਗੱਲ ਕਰ ਚੁੱਕੇ ਵੀ ਸੋਇਆ ਪ੍ਰੋਡਕਟ ਹੁੰਦਾ ਜਾਂ ਸਬਜ਼ੀਆਂ ਹੁੰਦੀਆਂ ਨੇ, ਈਵਨ ਡੈਰੀ ਪ੍ਰੋਡਕਟ ਵੀ ਨਹੀਂ ਖਾਂਦੇ। ਸੋ ਇਸੇ ਤਰ੍ਹਾਂ ਹੀ ਨੋਨ ਵੈਜ, ਨੋਨ ਵੈਜ ਤਾਂ ਫਿਰ ਜੋ ਮਰਜ਼ੀ ਆ ਜਾਵੇ ਤੁਹਾਨੂੰ ਪਤਾ ਹੀ ਹੈ, ਅਤੇ ਉਹ ਨੋਨ ਵੈਜ ਦੀ ਕੈਟਾਗਰੀ ਹੈ। ਸੋ ਹੁਣ ਆਪਾਂ ਜਿਹੜੀ ਤੀਸਰਾ ਟੋਪਿਕ ਗੱਲ ਕਰਾਂਗੇ, ਕਿਸਮਾਂ ਹੋ ਗਈਆਂ, ਵੈਜੀਟੇਰੀਅਨ ਫੂਡ ਹੋ ਗਿਆ, ਅਤੇ ਤੀਜਾ ਟੋਪਿਕ ਇਹ ਹੈ ਕਿ ਇਹਦੇ ਕੀ ਬੈਨੀਫਿਟ ਨੇ, ਜਿਹੜਾ ਆਪਾਂ ਵੈਜੀਟੇਰੀਅਨ ਭੋਜਨ ਖਾਂਦੇ ਹਾਂ ਉਹਦੇ ਕੀ ਬੈਨੀਫਿਟ ਨੇ। ਮੈਂ ਕਿਸੇ ਦੇ ਨੋਨ ਬੈਨੀਫਿਟ ਨਹੀਂ ਦੱਸਣੇ, ਲੜਾਈ ਝਗੜਾ ਨਹੀਂ ਕਰਾਉਣਾ, ਮੈਂ ਤਾਂ ਆਪਣੀ ਜਿਹੜੀ ਵੈਜੀਟੇਰੀਅਨ ਫੂਡ ਦੇ ਉੱਤੇ ਟੋਪਿਕ ਹੈ ਉਹਦੇ ਉੱਤੇ ਹੀ ਗੱਲ ਕਰਨੀ, ਅਸੀਂ ਦੂਸਰੇ ਨੂੰ ਨਹੀਂ ਕੰਡੈਮ ਕਰਨਾ। ਆਪਣੇ ਬਾਰੇ ਤੁਸੀਂ ਜੋ ਮਰਜ਼ੀ ਖੂਬੀਆਂ ਦੱਸੋ ਕਿ ਮੈਨੂੰ ਆਹ ਫਾਇਦਾ ਹੋਇਆ, ਬਾਕੀ ਜਿਹਦੇ ਸਮਝ 'ਚ ਆਉਂਦਾ ਕਰ ਲਓ। ਅਸੀਂ ਨੋਨ ਵੈਜ ਨੂੰ ਮੈਂ ਕ੍ਰਿਟੀਸਾਈਜ਼ ਨਹੀਂ ਕਰਨਾ, ਨਾ ਮੈਂ ਕੋਈ ਗੁਰਬਾਣੀ 'ਚੋਂ ਜਾਂ ਕਿਸੇ ਹੋਰ ਧਾਰਮਿਕ ਪੁਸਤਕ 'ਚੋਂ ਲੈ ਕੇ ਕਹਿੰਦਾ ਵੀ ਨਹੀਂ ਉਹਨਾਂ ਨੇ ਐਂ ਕਿਹਾ, ਉਹਨੇ ਐਂ ਕਿਹਾ, ਕਿਉਂਕਿ ਪੁਸਤਕਾਂ ਵਿੱਚ ਹਰ ਤਰੀਕੇ ਦੇ ਹਵਾਲੇ ਨੇ। ਜਿਹਦਾ ਜੋ ਜੀ ਕਰਦਾ ਖਾਓ, ਪਹਿਲੀ ਗੱਲ, ਮੈਂ ਕਿਸੇ ਨੂੰ ਕੰਡੈਮ ਨਹੀਂ ਕਰ ਰਿਹਾ, ਪਰ ਮੈਂ ਤਾਂ ਇਹ ਦੱਸ ਰਿਹਾ ਕਿਉਂਕਿ ਮੇਰਾ ਟੋਪਿਕ ਅੱਜ ਇਹੀ ਹੈ ਕਿ ਜਿਹੜਾ ਵੈਸ਼ਨੂ ਭੋਜਨ ਹੈ ਉਹਦੇ ਕੀ ਬੈਨੀਫਿਟ ਨੇ, ਕਿੰਨੇ ਤਰ੍ਹਾਂ ਦੇ ਹੁੰਦੇ, ਜਸਟ ਫਾਰ ਨੌਲੇਜ ਸੇਕ। ਅਤੇ ਜਿਹੜਾ ਹੁਣ ਆਪਾਂ ਗੱਲ ਕਰਾਂਗੇ ਕਿ ਇਹਦੇ ਕੀ ਬੈਨੀਫਿਟ ਨੇ, ਇਸ ਦੇ ਬੈਨੀਫਿਟ ਨੂੰ ਦੱਸਣ ਤੋਂ ਪਹਿਲਾਂ ਆਪਾਂ ਲੈਟਸ ਹੀਅਰ ਦਾ ਵਨ ਸੌਂਗ ਕਿ ਦਾਲ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ, ਧਰਮਿੰਦਰ ਸਾਹਿਬ ਦੀ ਮੂਵੀ ਸੀ, ਸੁਣੋ ਗਾਣਾ।
ਯੇ ਸਮਝੋ ਔਰ ਸਮਝਾਓ ਥੋੜੀ ਮੈਂ ਮੌਜ ਮਨਾਓ, ਦਾਲ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ, ਦਾਲ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ, समझो और समझाओ थोड़ी में मौज मनाओ, दाल रोटी खाओ प्रभु के गुण गाओ, दाल रोटी खाओ प्रभु के गुण गाओ। लंगोटी पेट में रोटी सोने को एक खटिया, सोने को एक खटिया, तन पे लंगोटी पेट में रोटी सोने को एक खटिया, सोने को एक खटिया, नफरत को दूर हटाओ और सबको गले लगाओ दाल रोटी।
बैंक ऑफ पंजाब लाया पाकिस्तान का पहला मुकम्मल फ्री रोशन डिजिटल अकाउंट, जिससे आपको मिले मोबाइल ऐप, दुनिया भर में डेबिट कार्ड की फ्री डिलीवरी और बिना चार्जेस के इस्तेमाल की सहूलत। बैंक ऑफ पंजाब, रखे हर फर्क का ख्याल।
एना सोना कर लिया हुन अप्लायंसेस भी स्टेनलेस स्टील दे ही चाहिए।
हाँ जी, स्टेनलेस स्टील दे अप्लायंसेस मिलेंगे तानू ब्रैम्पटन टीवी एंड अप्लायंसेस ते, जिसे फ्रिज, स्टोव, डिशवॉशर, थ्री पीस किचन बंडल, इस तो अलावा फ्रंट लोड वॉशर एंड ड्रायर, एनर्जी सेवर, एनर्जी स्टार, ते टीवी सेक्शन एच सोनी, सैमसंग, पैनासोनिक, शार्प, हर साइज से हर ब्रांड दा टीवी विद द लोएस्ट प्राइसेस इन द टाउन, सिर्फ ब्रैम्पटन टीवी एंड अप्लायंसेस ते। ब्रैम्पटन टीवी एंड अप्लायंसेस, 801 Bowie Drive West Brampton, या कॉल करो 905-450-2828-905-450-2828.
शीला के हस्बैंड को देखो, सारा दिन एक्टिव रहते हैं, दिन भर ऑफिस में काम और रात को शीला के साथ हैप्पी मोमेंट्स एंजॉय करते हैं, और एक हमारे नवाब साहब हैं, ऑलवेज लेजी।
एक्सक्यूज मी मैडम, आपके हस्बैंड को चाहिए SBM का रेजुना, जो एलिमिनेट करता है टॉक्सिन्स एंड इम्प्योरिटीज बिना किसी भी साइड इफेक्ट के। फॉर मोर इन्फो कॉल अशोक ऑफ SBM आयुर कैनेडा 905-790-7734 और विजिट एट एयरपोर्ट एंड सैंडलवुड कॉर्नर प्लाजा यूनिट 15 ब्रैम्पटन। रेजुना अब
वेलकम बैक। जिस तरह के तुहानू पता ही है भी अज एक तो फादर्स डे है, ते जिस तरह के मैं शुरू च ही कहा सीगा कि सारे जिहड़े दुनिया के फादर्स ने मेल ने उन्हां नूं परमात्मा पहलां तां समत बख्शे, ते दूजा सानूं अपने फादर दे प्रति ये सोचण दी लोड़ है कि उन्हें सानूं उंगल फड़ के तोरिया सीगा। ठंडे दिल नाल सोचो, सानूं स्कूल छड़ के आया, ओह आपदे कपड़े पटे हुंदे सीगे, जुत्ती टुटी हुंदी सी, सानूं उहदी समर्था तों वध उहने साडे लई काम कीता। मैनूं याद है, सॉरी मैं होर पासे चलिया गया, मेरे दिल च हुणे आ गई गल दसनी बड़ी जरूरी है कि जदों मैं यूनिवर्सिटी पढ़ता सीगा, PhD कर रहा सीगा, ते साढ़े कोई मैनू एक बजुर्ग मिले होस्टल दे विच आए, ते उन्होंने मैनू कहा भी मैं उन्होंने पूछा सत श्री अकाल बुलाई, ते पिंड तो आए सीगे बेचारे सिंपल जे बंदे सीगे, जो सिंपल दा मतलब समझ गए भी कमीज लंबा पाया सी खद्दर दा, ते पैंट सी, जुत्ती भी ठीक ठाक ही सी, टुटी हुई सी शायद। सो उन्होंने कहा फलाने सिंह नूं मिलना मुंडे ने, मैं कहा जी वो क्लास ला के आउंदा, ते तुसीं इत्थे बैठो अद्धे क घंटे च आ रहे, मैं कहा तुसीं चाह पानी पीओगे? नहीं। खैर वो मुंडे नूं मिलाता भी आ तेरे गैसट आए ने, उदों दिन च रिवाज हुंदा सी, सानूं पता हुंदा जी, ना ही असीं पुछिया भी कौन है, असीं कहा भी तेरे गैसट आए ने, ते शाम नूं ओह चलो जो कुछ उहने खाउणा पिलाउणा सी खिलाता, ते शाम नूं उहनूं पुछिया मैं कहा कौन आए सी गैसट, कहिंदे साडे पिंड दा सीरी सीगा, सीरी हुंदा वी साडे खेतां च काम करदा सी, जदों कि उस फादर ने मैनूं इह गल दसी सीगी कि मेरा मुंडा है जी। सो मैनू इस गल का अज तक दुख है भी असी अपने प्यो नू प्यो कहू तैयार नहीं, क्योंकि वो वधिया कपड़े नहीं पाए। सोच के देखो भाई साहब, जे ओदे कपड़े वधिया ने, जिहड़े तुहाडे कपड़े वधिया पाए वे ने, ओह तां ओदे कोल तों उहने ही दित्ते ने। सो इस करके मैं कहना हुन्ना, हमेशा जदों फादर्स डे है, अपने अंदर मंजे ते बैठ के झाती मारो कि मेरे फादर ने मेरे लिए की कीता है। ਇਹ ਕਿਹ ਭੁਲੇਖਾ ਨਾ, ਤਾਂ ਮੇਰੇ ਫਾਦਰ ਨੇ ਤਾਂ ਮੈਨੂੰ ਕੁਛ ਨਹੀਂ ਕੀਤਾ, ਮੈਂ ਆਪਣੇ ਬੱਚਿਆਂ ਲਈ ਬਹੁਤ ਕੁਛ ਕਰਦਾ। ਉਹ ਬੱਚਿਆਂ ਨੇ ਜਦੋਂ ਉਹਨਾਂ ਦੇ ਨਿਆਣੇ ਹੋ ਗਏ, ਉਹਨਾਂ ਨੇ ਵੀ ਇਹੀ ਗੱਲ ਕਹਿਣੀ ਹੈ। ਸੋ ਜੇ ਖੁਸ਼ਕਿਸਮਤ ਉਹ ਕਰਮ ਵਾਲੇ ਹੋ, ਜੇ ਆਪਣੇ ਮਾਂ ਬਾਪ ਦੀ ਤੁਸੀਂ ਸੇਵਾ ਕਰ ਲਓ, ਮਾਂ ਤਾਂ ਤੁਹਾਨੂੰ ਰੋਟੀ ਦਿੰਦੀ, ਉਹਨੂੰ ਫਿਕਰ ਹੁੰਦਾ ਮੈਨੂੰ ਕੀ ਹੈ, ਪਿਓ ਤੁਹਾਡੀ ਸਿਕਿਉਰਿਟੀ ਦਿੰਦਾ, ਤੁਹਾਡੀ ਸੁਰੱਖਿਆ ਦੀ ਜਾਮ ਨਹੀਂ ਕਰਦਾ, ਕਿਤੇ ਲੜ ਝਗੜ ਕੇ ਆਉਂਦੇ ਹੋ, ਕਿਤੇ ਕੁਛ ਪੁੱਠੇ ਸਿੱਧੇ ਕੰਮ ਕਰਦੇ, ਕੋਈ ਡਰੱਗ 'ਚ ਫਸ ਜਾਂਦੇ, ਪਿਓ ਤੁਹਾਨੂੰ ਬਚਾਉਂਦਾ ਜਾ ਕੇ, ਉਹ ਇਹ ਨਹੀਂ ਦੇਦਾ ਤੁਹਾਡੇ ਕੀ ਯੋਗ ਨੇ। ਸੋ ਚਲੋ, ਮੈਂ ਜਿਵੇਂ ਕੱਲ੍ਹ ਮੈਨੂੰ ਪਵਨ ਜੀ ਨੇ ਕਿਹਾ ਸੀਗਾ ਵੀ ਮੈਂ ਉਹਨਾਂ ਨੂੰ ਕਿਹਾ ਸੀ 365 ਦਿਨ ਪਿਓ ਨੂੰ ਯਾਦ ਕਰਨਾ ਚਾਹੀਦਾ, ਹਮੇਸ਼ਾ ਉਹਦੀ ਕਦਰ ਕਰਨੀ ਚਾਹੀਦੀ ਹੈ। ਚਲੋ ਜੇ ਅਸੀਂ ਭੁੱਲ ਵੀ ਜਾਂਦੇ ਹਾਂ ਤਾਂ ਘੱਟੋ ਘੱਟ ਇੱਕ ਦਿਨ ਤਾਂ ਉਹਦੀ ਇੱਜ਼ਤ ਕਰੋ, ਸੋਚੋ ਠੰਡੇ ਦਿਲ ਨਾਲ, ਤਾਂ ਕਿ ਅੱਗੇ ਲਈ ਅਸੀਂ ਆਪਣੇ ਮਾਂ ਬਾਪ ਦੀ ਰਿਸਪੈਕਟ ਕਰ ਸਕੀਏ। ਸੋ ਹੈਪੀ ਫਾਦਰਸ ਡੇ। ਸੋ ਗੱਲਬਾਤ ਆਪਾਂ ਕਰ ਰਹੇ ਸੀਗੇ ਕਿ ਵਟ ਆਰ ਦਾ ਬੈਨੀਫਿਟਸ ਆਫ ਵੈਜੀਟੇਰੀਅਨ ਫੂਡ। ਦੇਖੋ ਦੋ ਤਰ੍ਹਾਂ ਦੇ ਬੈਨੀਫਿਟ ਨੇ, ਇੱਕ ਤਾਂ ਹੈਗਾ ਹੈਲਥ ਪੁਆਇੰਟ ਆਫ ਵਿਊ ਨਾਲ, ਇਹ ਗੱਲ ਪੱਕੀ ਹੈ। ਜਦੋਂ ਮੈਂ ਵੈਜੀਟੇਰੀਅਨ ਕਹਿੰਦਾ, ਇਹਦਾ ਮਤਲਬ ਇਹ ਨਹੀਂ ਵੀ ਪੂਰੀਆਂ ਖਾ ਲਈਆਂ, ਛੋਲੇ ਖਾ ਲਏ, ਪਰੌਂਠੇ ਤਲ ਤਲ ਕੇ ਖਾ ਲਏ, ਲੱਡੂ ਖਾ ਲਏ, ਨੁਗਦੀ ਖਾ ਲਈ, ਉਹ ਵੈਜੀਟੇਰੀਅਨ ਜਿਹੜਾ ਸਿੰਪਲ ਹੈ ਵੀ ਘਿਓ ਵੀ ਘੱਟ ਹੋਵੇ, ਨੂਣ ਮਿਰਚ ਵੀ ਘੱਟ ਹੋਣ, ਗੁਜ਼ਾਰਾ ਵਧੀਆ ਹੁੰਦਾ, ਦਾਲ ਰੋਟੀ ਖਾਓ, ਪ੍ਰਭੂ ਕੇ ਗੁਣ ਗਾਓ, ਧਰਮਿੰਦਰ ਸਾਹਿਬ ਨੇ ਕਿਹਾ ਸੀ, ਇਹ ਗੱਲ ਹਕੀਕਤ ਹੈ। ਸੋ ਉਹ ਜਿਹੜੀ ਦਾਲ ਫੁਲਕਾ ਖਾਣ ਵਾਲੀ ਸਿੰਪਲ ਤਰੀਕੇ ਨਾਲ ਹੈ, ਉਹਦੇ ਨਾਲ ਜਿਹੜੀ ਹੈਲਥ ਪੁਆਇੰਟ ਆਫ ਵਿਊ ਨਾਲ ਹੈ, ਉਹ ਜਿਹੜੇ ਹਾਰਟ ਅਟੈਕ ਹੁੰਦੇ ਨਾ, ਉਹਦੇ ਰਿਸਕ ਘੱਟ ਜਾਂਦੇ ਨੇ, ਜਿਹੜੇ ਬੰਦੇ ਸਿੰਪਲ ਖਾਣਾ ਖਾਂਦੇ ਨੇ।
ਕਾਰਡੀਓਵੈਸਕੁਲਰ ਦੀ ਰਿਸਕ ਘਟਦੇ ਨੇ। ਫਿਰ ਜਿਹੜੇ ਸਿੰਪਲ ਖਾਣਾ ਖਾਂਦੇ ਨੇ, ਵੈਸ਼ਨੂੰ ਭੋਜਨ ਖਾਂਦੇ ਨੇ, ਉਹਦਾ ਜਿਹੜਾ ਹੁੰਦਾ ਨਾ ਸਿੰਡਰੋਮ, ਜਿਹੜੀ ਐਬਸੀਡਿਟੀ ਹੁੰਦੀ ਹੈ, ਬਲੱਡ ਪ੍ਰੈਸ਼ਰ ਹੁੰਦਾ, ਟਾਈਪ 2 ਡਾਇਬਟੀਜ਼ ਹੁੰਦੀ ਹੈ, ਕੋਈ ਬਲੱਡ ਸਟ੍ਰੋਕ ਹੋ ਗਿਆ, ਇਹ ਘੱਟ ਹੁੰਦੇ ਨੇ, ਕਿਉਂਕਿ ਸਿੰਪਲ ਖਾਣਾ, ਮੌਜ ਨਾਲ ਨੀਂਦ ਆਉਣੀ ਹੈ, ਘੱਟ ਫਿਕਰ ਹੋਣਗੇ। ਅਤੇ ਜੇ ਅਸੀਂ ਰੂਹਾਨੀ ਦੇ ਤਰੀਕੇ ਨਾਲ ਦੇਖਿਆ ਜਾਵੇ ਤਾਂ ਜਿਹੜੀ ਆਪਣੀ ਕੀ ਨਾਂ ਹੈ ਭਗਵਤ ਗੀਤਾ ਹੈ, ਉੱਥੇ ਲਾਰਡ ਕ੍ਰਿਸ਼ਨਾ ਨੇ ਕਿਹਾ ਹੈ ਕਿ ਜਿਹੜਾ ਸਾਤਵਿਕ ਫੂਡ ਹੈ, ਸਿੰਪਲ ਫੂਡ, ਵੈਸ਼ਨੂੰ ਭੋਜਨ ਹੈ, ਸਾਤਵਿਕ ਫੂਡ ਪ੍ਰਮੋਟਸ ਪੋਜੀਟਿਵ ਥੋਟਸ, ਹੈਪੀਨੈਸ ਐਂਡ ਸੈਟਿਸਫੈਕਸ਼ਨ। ਜਿਹੜਾ ਬੰਦਾ ਸਿੰਪਲ ਖਾਂਦਾ ਨਾ, ਉਹਦੇ ਸੋਚਣ ਦਾ ਨਜ਼ਰੀਆ ਖੁਸ਼ ਵੀ ਵਧੀਆ ਰਹਿੰਦਾ ਅਤੇ ਆਪਣੇ ਆਪ 'ਚ ਕੰਟੈਂਟਮੈਂਟ ਹੁੰਦੀ ਹੈ। ਅਤੇ ਜਿਹੜਾ ਬੰਦਾ ਦੱਬ ਦਿਓ ਕਿੱਲੀ, ਜੋ ਮਰਜ਼ੀ ਆ ਗਿਆ ਖਾ ਲਓ ਤੁਸੀਂ, ਕਦੇ ਠੰਡੇ ਐਨਾ ਮੇਰੇ ਨਾਲ ਲੜਨਾ ਪੈਣ, ਕਿਉਂਕਿ ਬਹਾਦਰ ਹੁੰਦੇ ਨੇ ਉਹ, ਮੇਰੇ ਕਈ ਲੜ ਪੈਣ, ਉਹਨਾਂ ਦੇ ਸੋਚਣ ਦਾ ਢੰਗ ਡਿਫਰੈਂਟ ਹੁੰਦਾ। ਤੁਸੀਂ ਕੋਸਕੋ ਜਾਓ, ਆਪਣੇ ਕੋਸਕੋ ਹੈ ਬਰੈਂਪਟਨ ਦੇ ਵਿੱਚ, ਆ ਸਟੀਲ ਦੇ ਕੋਲ ਹੈ, ਇੱਕ ਉੱਧਰ ਨਵਾਂ ਖੁੱਲ੍ਹਿਆ, ਤੁਸੀਂ ਉਹ ਵਾਸ਼ਰੂਮ, ਮੈਨਜ ਵਾਸ਼ਰੂਮ, ਜੇ ਤੁਸੀਂ ਮੈਨਜ਼ ਆ ਤਾਂ ਮੈਨਜ਼ ਵਾਸ਼ਰੂਮ 'ਚ ਜਾਓ, ਅਤੇ ਜਦੋਂ ਟੋਇਲਟ ਦੇ ਜਾਓ ਤੁਹਾਨੂੰ ਪਤਾ ਲੱਗ ਜਾਂਦਾ ਕੌਣ ਅੰਦਰ, ਕਿਹੜਾ ਬੰਦਾ ਭਾਈ ਸਾਹਿਬ ਨਿਕਲਿਆ ਅਤੇ ਕੀ ਖਾਂਦਾ, ਕਿੰਨੀ ਗੰਦੀਆਂ ਬਦਬੂਆਂ ਆਉਂਦੀਆਂ ਨੇ। ਜਿਹੜਾ ਬੰਦਾ ਸਿੰਪਲ ਖਾਂਦਾ, ਕਹਿੰਦੇ ਗਊ ਜਦੋਂ ਸ਼ਿਟ ਕਰਦੀ ਆ ਉਹਦੇ 'ਚੋਂ ਕਵੋ ਬਦਬੂ ਆਉਂਦੀ ਆ, ਅਤੇ ਇੱਕ ਪਾਸੇ ਅਸੀਂ ਜਿਹੜੇ ਪਾਰਟੀਆਂ ਅਟੈਂਡ ਕਰਕੇ ਆਉਂਦੇ ਹਾਂ ਖੱਟੀਆਂ ਮਿੱਠੀਆਂ, ਅਤੇ ਸਾਡੀ ਸ਼ਿਟ ਦੇ ਵਿੱਚੋਂ ਕਿੰਨੀ ਬਦਬੂ ਹੁੰਦੀ ਆ। ਸੋ ਦੇ ਆਪ ਹੀ ਹਿਸਾਬ ਲਾ ਲਓ। ਸੋ ਇਹ ਗੱਲ ਕਰੇ ਹੈਲਥ ਪੁਆਇੰਟ ਆਫ ਵਿਊ ਨਾਲ ਵਧੀਆ। ਅਤੇ ਗੀਤਾ ਜਿਵੇਂ ਕਹਿੰਦੀ ਹੈ ਵੀ ਜਿਹੜਾ ਬੰਦਾ ਸਿੰਪਲ ਖਾਂਦਾ ਉਹਦੇ ਵਿਚਾਰ ਵੀ ਵਧੀਆ ਹੁੰਦੇ ਨੇ, ਨਰਮ ਵੀ ਹੁੰਦਾ, ਜਿਵੇਂ ਕਿ ਆਉਂਦਾ ਨਹੀਂ ਜਪਜੀ ਸਾਹਿਬ 'ਚ, ਅਸੰਖ ਗੱਲ ਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਾ ਜਾਏ, ਜੀ ਜੰਤ ਸਭ ਉਸਨੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀਏ ਦੂਜਾ ਹੋਈ। ਪੜ੍ਹੀ ਜਾਂਦੇ ਆ, ਪੜ੍ਹੀ ਜਾਂਦੇ, ਮਾਰਨ ਲੱਗੇ ਇੱਕ ਸਕਿੰਟ ਲਈ ਹੁੰਦਾ, ਮਜ਼ਾ ਬੜਾ ਆਉਂਦਾ ਚਿਕਨ ਨੂੰ ਮਾਰ ਕੇ, ਹਾਂਜੀ। ਸੋ ਇਸ ਕਰਕੇ ਉਹਦਾ ਫਿਰ ਸਾਨੂੰ ਹਿਸਾਬ ਕਿਤਾਬ ਦੇਣਾ ਪੈਂਦਾ। ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕਹੀ ਸੀ, ਤੌਲ ਧਰਮ ਦਇਆ ਕਾ ਪੂਤ, ਕਿ ਜਿਹੜੇ ਕਠੋਰ ਹਿੰਸਾਵਾਨ ਵਿਕਾਰਾਂ ਨਾਲ ਭਰੇ ਦਿਲ ਦੇ ਵਿੱਚ ਪਰਮਾਤਮਾ ਦੀ ਜੋਤ ਪ੍ਰਗਟ ਨਹੀਂ ਹੋ ਸਕਦੀ, ਜਿੱਥੇ ਹਰ ਵਕਤ ਗਰਦਨ ਹੀ ਵੱਢ ਕੇ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਪਈਆਂ ਨੂੰ, ਉੱਥੇ ਤੁਸੀਂ ਕਹੋਗੇ ਪਰਮਾਤਮਾ ਪ੍ਰਗਟ ਹੋ ਜਾਏ, ਮੇਰਾ ਖਿਆਲ ਬੜਾ ਮੁਸ਼ਕਲ ਹੈ। ਕਬੀਰ ਸਾਹਿਬ ਨੇ ਤਾਂਹੀਓ ਤਾਂ ਕਿਹਾ ਸੀ ਨਾ ਕਿ ਜਿਹੜੇ ਲੋਕ ਜੀਵ ਦੇ ਚਸਕੇ ਲਈ, ਹੁਣ ਜੀਵ ਦਾ ਚਸਕਾ ਹੀ ਆ ਮੇਰੇ ਕੋਲ, ਹੁਣ ਸਾਡੇ ਘਰ ਕੋਈ ਬੰਦੇ ਆਏ ਸੀਗੇ, ਉਹ ਟੂਡੀ ਠੀਕ ਕਰਨੀ ਸੀ, ਉਹ ਕਹਿੰਦੇ ਮੈਂ ਕਿਹਾ ਅੱਜ ਕੀ ਪ੍ਰੋਗਰਾਮ ਹੈ, ਕਹਿੰਦਾ ਅੱਜ ਚੱਲਿਆ ਜੀ ਫਿਸ਼ਿੰਗ 'ਤੇ, ਉਹ ਫੜਨਗੇ ਹੁਣ ਫਿਸ਼ਿੰਗ, ਫਿਰ ਰੋਲਣਗੇ, ਫਿਰ ਕੱਟਣਗੇ, ਫਿਰ ਖਾਣਗੇ। ਸੋ ਕਬੀਰ ਸਾਹਿਬ ਨੇ ਇਹੀ ਕਿਹਾ ਸੀਗਾ ਕਿ ਜੇ ਜੀਵ ਦੇ ਚਸਕੇ ਕਾਰਨ, ਜੀਵ ਦੇ ਲਾਲਚ ਕਾਰਨ, ਚਸਕਾ ਹੀ ਹੁੰਦਾ ਨਾ ਵੀ ਆ ਖਾਓ ਮਜ਼ਾ ਆਊਗਾ ਜੀਵ ਦਾ, ਜੀਵ ਦੇ ਚਸਕੇ ਕਾਰਨ ਪਸ਼ੂ ਪੰਛੀਆਂ ਨੂੰ ਮਾਰਨਾ ਹੀ ਸਾਡਾ ਕਰਤੱਵ ਹੈ, ਫਿਰ ਰਿਸ਼ੀ ਮੁਨੀ ਕਿਹਨੂੰ ਕਹਿੰਦੇ ਆ, ਫਿਰ ਕਸਾਈ ਕਿਹਨੂੰ ਕਹਾਂਗੇ, ਕਸਾਈ ਕਿਹਨੂੰ ਕਹਿੰਦੇ ਆ, ਕਸਾਈ ਵੀ ਇਹੀ ਆ, ਪਟੱਕ ਤਾਂ ਵੱਢੀ ਜਾਂਦੇ ਨੇ, ਵੱਢੀ ਜਾਂਦੇ ਨੇ, ਵੱਢੀ ਜਾਂਦੇ ਨੇ, ਅਤੇ ਉਹ ਆਪਣੀ ਜੌਬ ਦੇ ਲਈ ਵੱਢਦੇ ਨੇ, ਅਸੀਂ ਆਪਣੀ ਜੀਵ ਦੇ ਚਸਕੇ ਲਈ ਵੱਢਦੇ ਹਾਂ। ਜੇ ਜੀਵ ਹੱਤਿਆ ਕਰਨ ਵਾਲੇ ਲੋਕ ਰਿਸ਼ੀ ਮੁਨੀ ਹਨ ਤਾਂ ਫਿਰ ਕਸਾਈ ਜਾਂ ਧਾਰਮਿਕ ਕਿਹਨੂੰ ਕਹਾਂਗੇ। ਸਾਨੂੰ ਚਾਹੀਦਾ ਕਿ ਆਪਣੇ ਦਿਲ ਦੇ ਵਿੱਚ ਕੋਮਲਤਾ ਆਵੇ, ਦਇਆ ਦੀ ਭਾਵਨਾ ਆਵੇ। ਜੇ ਕੋਈ ਮਾਰਨ ਲੱਗੇ, ਮੈਂ ਤੁਹਾਨੂੰ ਦੱਸ ਦੇਣਾ ਛੋਟੀ ਗੱਲ, ਮੈਂ ਵੀ ਮੀਟ ਖਾਂਦਾ ਸੀ, ਹਾਂਜੀ ਮੀਟ ਖਾਂਦਾ ਸੀ, ਇੱਕ ਦਿਨ ਕੁਦਰਤੀ ਜਦੋਂ ਕਦੇ ਰੱਬ ਦੀ ਮੌਜ ਹੋਣੀ ਹੈ, ਉਹ ਲੈਗ ਪੀ ਚੱਕਣ ਲੱਗਿਆ, ਮੈਨੂੰ ਐਂ ਲੱਗਿਆ ਮੇਰੀ ਬੇਟੀ ਹੋਣ ਵਾਲੀ ਸੀਗੀ, ਮੈਂ ਕਿਹਾ ਵੀ ਸ਼ਾਇਦ ਕਿਤੇ ਉਹਦੀ ਲੱਤ ਹੈ, ਨਰਮ ਜੀ ਛੋਟੀ ਜਿਹੀ ਮੋੜੀ ਵੀ ਸੀ, ਉਸ ਦਿਨ ਤੋਂ ਬਾਅਦ ਪਤਾ ਨਹੀਂ ਉਹਦੇ ਕੁਦਰਤ ਦਾ ਕੀ ਹੋਇਆ, ਉਹ ਬਸ ਇਹੀ ਗੱਲ ਦਿਮਾਗ 'ਚ ਬਹਿ ਗਈ ਕਿ ਮੈਂ ਆਪਣੇ ਬੱਚੇ ਦੀ ਲੱਤ ਖਾ ਰਿਹਾ, ਅਤੇ ਨਹੀਂ ਖਾਧੀ ਉਹ ਸਿੱਟਤੀ ਉੱਥੇ, ਉਦੋਂ ਬਾਅਦ ਨਹੀਂ 40-50 ਸਾਲ ਹੋ ਗਏ। ਸੋ ਕਹਿਣ ਦਾ ਮੇਰਾ ਤਾਂ ਬਾਕੀ ਜਿੰਨਾ ਚਿਰ ਤੱਕ ਸਾਡੇ 'ਚ ਨਿਮਰਤਾ ਨਹੀਂ ਆਉਂਦੀ, ਦਇਆ ਨਹੀਂ ਆਉਂਦੀ, ਉਨਾ ਚਿਰ ਤੱਕ ਅਸੀਂ ਭਜਨ ਭੁਜਨ ਨਹੀਂ ਸਾਡੀ ਤਰੱਕੀ ਹੋਣੀ, ਨਾ ਹੀ ਸਾਡਾ ਅੰਦਰਲਾ ਰਸਤਾ ਸਾਫ਼ ਹੋਣਾ। ਕਿਉਂਕਿ ਸਾਡੀ ਜ਼ਿੰਦਗੀ ਦਾ ਜਿਹੜਾ ਮੰਤਵ ਹੈ, ਮੇਨ ਪਰਪਜ਼ ਆ, ਉਹ ਹੈ ਜਿਉਂਦੇ ਜੀ ਪਰਮਾਤਮਾ ਦੇ ਨਾਲ ਮਿਲਾਪ ਕਰਨਾ। ਮਰ ਕੇ ਕਿਸੇ ਨੂੰ ਨਹੀਂ ਪਤਾ, ਆ ਹੁਣ ਬੰਦੇ ਕਿੰਨੇ ਹੀ ਮਰ ਗਏ, ਲੱਖਾਂ ਦੇ ਤਾਦਾਦ ਨਾਲ ਮਰ ਗਏ, ਕੋਈ ਆ ਕੇ ਦੱਸੂਗਾ ਤੁਹਾਨੂੰ ਵੀ ਫੁੱਫਾ ਜੀ, ਮਾਮਾ ਜੀ, ਭਾਈ ਸਾਹਿਬ, ਭੂਆ ਜੀ, ਮੈਂ ਤਾਂ ਉੱਥੇ ਉਹ ਬੈਠਾ ਸੀ ਉੱਪਰ, ਵਾਹਿਗੁਰੂ ਬੈਠਾ ਸੀ ਉਹਦੇ ਚਰਨਾਂ 'ਚ ਜਾ ਕੇ ਪਹੁੰਚ ਗਿਆ, ਕੋਈ ਨਹੀਂ ਦੱਸਦਾ। ਇਹ ਇੱਥੇ ਹੀ ਹੈ ਜਿਉਂਦੇ ਜੀ, ਜੋ ਕੁਛ ਤੁਸੀਂ ਕਰਨਾ ਹੈ। ਮਰ ਕੇ ਵੀ ਕਦੇ ਜਿਹੜੇ ਬੰਦੇ ਮਰ ਗਏ ਉੱਥੋਂ ਕੋਈ ਦਵਾਈ ਮਿਲ ਜੂਗੀ ਸਾਨੂੰ, ਜਾਂ ਜਿਹੜਾ ਬੰਦੇ ਮਰ ਗਿਆ ਹਸਬੈਂਡ ਉਹ ਮੁੜ ਕੇ ਬੱਚੇ ਪੈਦਾ ਕਰ ਸਕਦਾ? ਨਹੀਂ। ਵਕੀਲ ਜਿਹੜਾ ਮਰ ਗਿਆ ਉਹ ਕੋਈ ਤੁਹਾਡਾ ਕੇਸ ਲੜ ਸਕਦਾ? ਜੱਜ ਕੋਈ ਲੜ ਸਕਦਾ? ਪ੍ਰੈਜੈਂਟ ਦੇ ਵਿੱਚ ਹੋਣਾ ਜ਼ਰੂਰੀ ਹੈ। ਸੋ ਸਾਡਾ ਜਿਹੜਾ ਪ੍ਰੈਜੈਂਟ ਹੈ, ਜਿੰਨਾ ਚਿਰ ਸਾਡਾ ਸਾਹ ਚੱਲਦਾ ਆਦਮੀ, ਜਿੰਨਾ ਚਿਰ ਸਾਡੇ 'ਚ ਦਮ ਹੈ, ਉਨਾ ਚਿਰ ਅਸੀਂ ਮਿਹਨਤ ਕਰਕੇ ਅੰਦਰਲਾ ਪਰਦਾ ਖੋਲ੍ਹ ਕੇ ਪਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ। ਜੇ ਅਸੀਂ ਹੁਣ ਸਾਰਾ ਦਿਨ ਗੰਦਮੰਦ ਖਾ ਕੇ ਹੀ ਆਪਣੇ ਸਰੀਰ ਨੂੰ ਬਿਮਾਰ ਕਰ ਲਿਆ, ਹਾਏ 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 ਗੋਡੇ ਦੁਖਦੇ ਨੇ, ਮੋਢੇ ਦੁਖਦੇ ਨੇ, ਕਦੋਂ ਚੌਂਕੜੀ ਮਾਰੋਂਗੇ ਅਸੀਂ? ਸਾਡੇ ਨਾਲੋਂ ਤਾਂ ਜਿਹੜੇ ਹੈਵਾਨ ਨੇ ਉਹ ਚੰਗੇ ਨੇ, ਸਾਡੇ ਨਾਲੋਂ ਹੈਵਾਨ ਚੰਗੇ ਕਿਉਂ ਨੇ? ਕਿਉਂਕਿ ਉਹ ਉਦੋਂ ਹੀ ਖਾਂਦੇ ਨੇ ਜਦੋਂ ਉਹਨਾਂ ਨੂੰ ਭੁੱਖ ਲੱਗੇ, ਅਤੇ ਉਨਾ ਹੀ ਖਾਂਦੇ ਨੇ ਜਿੰਨੀ ਉਹਨਾਂ ਨੂੰ ਲੋੜ ਹੋਵੇ। ਕਦੇ ਦੇਖਿਆ ਨਾ ਜੋ ਗਊਆਂ, ਮੈਸਾਂ ਜਾਂ ਹੋਰ ਜਾਨਵਰ ਖੁਰਲੀ ਦੇ ਵਿੱਚ ਮੂੰਹ ਮਾਰਦੇ ਨੇ ਵੀ ਖਾਈ ਜਾਣ ਖਾਲੀ ਕਰ ਦੇਣ ਖੁਰਲੀਆਂ, ਨਾ, ਜਿੰਨੀ ਲੋੜ ਹੁੰਦੀ ਉਹ ਖਾ ਕੇ ਉੱਧਰ ਨੂੰ ਮੂੰਹ ਕਰ ਲੈਂਦੇ ਨੇ। ਫਿਰ ਇਹ ਵੀ ਨਹੀਂ ਹੈ ਵੀ ਜੇ ਸਾਡੇ ਵਾਂਗੂ ਜਦੋਂ ਮਰਜ਼ੀ ਹੈ ਸਵੇਰੇ ਉੱਠਦੇ ਹਾਂ ਬੈੱਡ ਹੀ ਘੰਟੇ ਕੁ ਬਾਅਦ ਫਿਰ ਕਹਿੰਦੇ ਹਾਂ ਬ੍ਰੈਡ ਦੇ ਦਿਓ, ਫਿਰ ਕਹਿੰਦੇ ਚੱਲ ਤੈਨੂੰ ਪਰੌਂਠਾ ਬਣਾ ਦਈਏ, ਠੀਕ ਆ ਹੈਸ਼ ਵਰਨ ਖਾਣੀ ਇੱਕ ਠੀਕ ਹੈ, ਦੁਪਹਿਰੇ ਵੀ 2 ਵਜੇ ਵੀ 4 ਵਜੇ ਵੀ 6 ਵਜੇ, ਨਾ ਤਾਂ ਕਰਨ ਦਾ ਮਤਲਬ ਹੀ ਨਹੀਂ। ਪਾਰਟੀਆਂ 'ਚ ਜਾਂਦੇ ਹਾਂ, ਪਾਰਟੀਆਂ 'ਚ ਪਲੇਟਾਂ ਦੀਆਂ ਪਲੇਟਾਂ ਭਰੀ ਜਾਂਦੇ ਹਾਂ ਹਾਂਜੀ, ਕਦੇ ਨਹੀਂ ਦੇਖਿਆ ਕਦੇ ਜਾ ਕੇ ਪਾਰਟੀ 'ਚ ਆਰਾਮ ਨਾਲ ਬਹਿ ਕੇ ਟੇਬਲ 'ਤੇ ਦੇਖੋ, ਉਹ ਇੱਕ ਪਲੇਟ ਹੁੰਦੀ ਹੈ, ਪਹਿਲਾਂ ਸੈਲਡ ਪਾ ਲਿਆ, ਫਿਰ ਚਟਨੀ ਪਾ ਲਈ, ਫਿਰ ਮਿਰਚ ਪਾ ਲਈ, ਫਿਰ ਨੌਨ ਵੀ ਜੀ ਪਾ ਲਿਆ, ਉਹ ਜਦੋਂ ਉੱਪਰਲਾ ਢੇਰ ਲੱਗਿਆ ਹੁੰਦਾ ਤੁਸੀਂ ਸੋਚ ਕੇ ਦੇਖੋ ਵੀ ਜਿਹੜਾ ਬਾਹਰ ਰੂੜੀਆਂ 'ਤੇ ਪਿਆ ਹੁੰਦਾ ਉਹਦੇ ਢੇਰ 'ਤੇ ਇਹਦੇ ਸਟੋਰੇ ਢੇਰ 'ਚ ਕੀ ਫਰਕ ਹੈ। ਇੱਕ ਪਲੇਟ ਖਾਲੀ ਕਰ ਜਾਂ ਦੂਜੀ ਤੀਜੀ, ਫਿਰ ਜਦੋਂ ਘਰ ਆਉਂਦੇ ਜਾਂ ਤਾਂ ਵੋਮਿਟਿੰਗ ਕਰੀ ਜਾਂਦੇ ਹਾਂ ਜਾਂ ਗੰਦੇ ਡਕਾਰ ਹੁੰਦੇ, ਜੋ ਡਕਾਰ ਹੁੰਦੇ ਵੀ ਕਹਿੰਦੇ ਮੇਰੇ ਤਾਂ ਹਾਰਟ ਬਰਨਿੰਗ ਹੁੰਦੀ ਹੈ, ਹਾਰਟ ਬਰਨਿੰਗ ਤਾਂ ਆਪ ਹੀ ਹੋਣੀ ਜਦੋਂ ਮਿਰਚਾਂ ਖਾਈ ਜਾਂਦੀਆਂ, ਤੁਸੀਂ ਸਿੰਪਲ ਖਾਓ ਕਿਤੇ ਹਾਰਟ ਬਰਨਿੰਗ ਨਹੀਂ ਹੁੰਦੀ, ਫਿਰ ਚੂਰਨ ਲੈਂਦੇ ਹਾਂ ਕਿਤੇ ਈਨੂ ਲੈਂਦੇ ਹਾਂ ਕਿਤੇ ਕੁਛ ਕਰਦੇ ਹਾਂ। ਸੋ ਇਸ ਕਰਕੇ ਇਹਨਾਂ ਦਾ ਨੁਕਸਾਨ ਹੈ, ਫਾਇਦਾ ਇਹ ਹੈ ਜਿਵੇਂ ਕਿ ਜਰਮਨ ਦੇ ਵਿੱਚ ਇੱਕ ਸੈਂਟਿਸਟ ਹੋਇਆ ਜੇਸਟ JASET ਜੇਸਟ ਨੇ ਕਿਹਾ ਸੀਗਾ ਕਿ ਸਾਡੇ ਤੋਂ ਵਧੀਆ ਖੁਰਾਕ ਜਿਹੜੀ ਇਨਸਾਨ ਦੀ ਹੈ ਉਹ ਮੇਵੇ ਨੇ। ਹਾਂਜੀ, ਫਲਾਂ ਦੇ ਨਾਲ ਜੇ ਫਲ ਖਾਈਏ, ਸਬਜ਼ੀਆਂ ਖਾਈਏ, ਉਹ ਵੀ ਪਕਾਉਣ ਦੀ ਲੋੜ ਨਹੀਂ ਹੈ, ਤਾਂ ਉਹਦੇ ਨਾਲ ਸਾਨੂੰ ਪੂਰੀ ਤਾਕਤ ਮਿਲਦੀ ਹੈ, ਪੂਰੀ ਐਨਰਜੀ ਹੁੰਦੀ ਹੈ, ਥਕਾਵਟ ਵੀ ਸਾਨੂੰ ਘੱਟ ਹੁੰਦੀ ਹੈ। ਇਸ ਕਰਕੇ ਕਬੀਰ ਸਾਹਿਬ ਨੇ ਨਟਸ਼ੈਲ 'ਚ ਕਿਹਾ ਸੀਗਾ ਕਿ ਜਿਹਦਾ ਅਸੀਂ ਗਲਾ ਕੱਟਾਂਗੇ ਇੱਕ ਦਿਨ ਉਹ ਵੀ ਸਾਡਾ ਗਲਾ ਕੱਟੂਗਾ, ਵਟ ਐਵਰ ਯੂ ਸੋ ਸੈਲ ਯੂ ਰੀਪ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਇਸ ਕਰਕੇ ਦੂਸਰਿਆਂ ਦਾ ਮਾਸ ਖਾਣ ਨਾਲੋਂ, ਦੂਜਿਆਂ ਦੀਆਂ ਗਰਦਨਾਂ ਮਰੂੜਨ ਦੇ ਨਾਲੋਂ ਖਿਚੜੀ ਖਾ ਲਓ, ਕਬੀਰ ਸਾਹਿਬ ਕਹਿੰਦੇ ਉਹ ਵਧੀਆ, ਖਿਚੜੀ ਖਾਣਾ ਵਧੀਆ ਬਜਾਏ ਤੁਸੀਂ ਗਰਦਨਾਂ ਮਰੋੜ ਮਰੋੜ ਕੇ ਜਿਹੜਾ ਮਾਸ ਖਾਂਦੇ ਹੋ। ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਸੀ ਕਬੀਰ ਖੂਬ ਖਾਣਾ ਖਿਚੜੀ, ਜਾਮੇ ਅੰਮ੍ਰਿਤ ਲੂਣ, ਹੇਰਾ ਫੇਰੀ ਕਾਰਨੇ ਗਲਾ ਕਟਾਵੇ ਕੌਣ। ਜਿਹੜੇ ਹੇਰਾ ਫੇਰੀਆਂ ਕਰਕੇ ਅਸੀਂ ਗਲੇ ਕੱਟਦੇ ਹਾਂ ਨਾ, ਉਹਦਾ ਸਾਨੂੰ ਭੁਗਤਾਨ ਕਰਨਾ ਪਊਗਾ। ਇਸ ਕਰਕੇ ਤੁਸੀਂ ਸਿੰਪਲ ਖਾਣਾ ਖਾਓ, ਖਿਚੜੀ ਤੋਂ ਮਤਲਬ ਸਿੰਪਲ ਖਾਣਾ ਖਾਓ। ਸੋਚ ਕੇ ਦੇਖੋ, ਮੈਂ ਰਿਮਾਇੰਡ ਨਾ ਕਰਨਾ, ਜਿਹੜੇ ਆਪਣੇ ਮੁਸਲਿਮ ਭਰਾ ਨੇ ਉਹ ਜਦੋਂ ਵੀ ਕਿਤੇ ਹੱਜ 'ਤੇ ਜਾਂਦੇ ਨੇ ਮੱਕੇ ਮਦੀਨੇ, ਉਸ ਟਾਈਮ ਦੇ ਦੌਰਾਨ ਹੱਜ ਦੇ ਦੌਰਾਨ ਨਾ ਤਾਂ ਉਹ ਹਜਾਮਤ ਕਰਦੇ ਨੇ, ਨਾ ਨਹੁੰ ਕੱਟਦੇ ਨੇ, ਨਾ ਕਦੇ ਸੈਕਸ ਦੇ ਨੇੜੇ ਜਾਂਦੇ ਨੇ, ਨਾ ਹੀ ਉਹ ਕੋਈ ਕਿਲਿੰਗ ਕਰਦੇ ਨੇ ਛੋਟੇ ਛੋਟੇ ਜਾਨਵਰ ਦੀ। ਇਸੇ ਤਰ੍ਹਾਂ ਜਿਹੜੇ ਕੈਥੋਲਿਕ ਰੋਮਨ ਕੈਥੋਲਿਕ ਵਾਲੇ ਨੇ ਈਸਾਈ ਲੋਕ, ਉਹ ਉਸ ਦਿਨ ਗੁੱਡ ਫਰਾਈਡੇ ਨੂੰ ਮਾਸ ਖਾਣਾ ਜਿਹੜਾ ਹੈਗਾ ਉਹਨੂੰ ਬੁਰਾ ਸਮਝਿਆ ਜਾਂਦਾ ਹੈ। ਗੁੱਡ ਫਰਾਈਡੇ ਵਾਲੇ ਦਿਨ ਉਹ ਮਾਸ ਨਹੀਂ ਖਾਂਦੇ। ਸੋਚ ਕੇ ਦੇਖੋ ਵੀ ਜਿਹੜੇ ਗੁੱਡ ਫਰਾਈਡੇ ਵਾਲੇ ਦਿਨ ਨਹੀਂ ਖਾਂਦੇ, ਜਾਂ ਜਦੋਂ ਆਪਾਂ ਹੱਜ 'ਤੇ ਜਾਂਦੇ ਹਾਂ ਉਸ ਦਿਨ ਜਾਨਵਰ ਨਹੀਂ ਮਾਰਦੇ, ਜੇ ਉਸ ਦਿਨ ਬੁਰਾ ਹੈ ਤਾਂ ਫਿਰ ਬਾਕੀ ਸਾਲ ਦੇ ਵਿੱਚ ਕਿਉਂ ਚੰਗਾ ਹੋ ਸਕਦਾ? ਇਹ ਮਨ ਦੀਆਂ ਸ਼ਰਾਰਤਾਂ ਨੇ। ਹਾਂਜੀ, ਸੋ ਇਸੇ ਤਰ੍ਹਾਂ ਹੀ ਗੁਰਦੁਆਰੇ 'ਚ ਦੇਖ ਲਓ, ਮੰਦਰ 'ਚ ਦੇਖ ਲਓ, ਉੱਥੇ ਮਾਸ ਨਹੀਂ ਪੱਕਦਾ, ਉੱਥੇ ਅਸੀਂ ਕੁਛ ਨਹੀਂ ਖਾਂਦੇ, ਪੁੱਠਾ ਸਿੱਧਾ ਕੰਮ ਮਾਸ ਨਹੀਂ ਖਾਂਦੇ, ਨੌਨ ਵੈਜ ਨਹੀਂ ਖਾਂਦੇ, ਪਰ ਬਾਹਰ ਨਿਕਲਦੇ ਕਹਿੰਦੇ ਚਲੋ ਚੱਲੀਏ ਪਾਰਟੀ 'ਤੇ। ਜਿਹੜਾ ਉੱਥੇ ਧਾਰਮਿਕ ਸਥਾਨ 'ਤੇ ਜਿੱਥੇ ਮੱਥੇ ਰਗੜਦੇ ਹਾਂ, ਨੱਕ ਰਗੜਦੇ ਹਾਂ, ਉੱਥੇ ਨਹੀਂ, ਉੱਥੇ ਬੁਰਾ ਮਾਸ ਪਕਾਉਣਾ, ਮੀਟ ਖਾਣਾ, ਅਤੇ ਬਾਹਰ ਉਹ ਚੰਗਾ ਕਿਵੇਂ ਹੋ ਸਕਦਾ? ਖੈਰ ਇਹ ਛੋਟੀ ਮੋਟੀ ਗੱਲ ਆ, ਬਾਕੀ ਮੈਂ ਸੁਣੀ ਜਿਵੇਂ ਕਿਹਾ ਤੁਹਾਡਾ ਜੀ ਕਰਦਾ ਜਿਵੇਂ ਮਰਜ਼ੀ ਕਰੋ, ਮੈਂ ਕੋਈ ਇੱਥੇ ਸੰਤ ਮਹਾਤਮਾ ਤਾਂ ਨਹੀਂ, ਮੇਰੇ ਤਾਂ ਆਪਣੇ ਵਿਸ਼ਵਾਸ ਹੈ ਵੀ ਜਿੰਨਾ ਕੁ ਹੋ ਸਕੇ ਉਨਾ ਕੁ ਭਾਰ ਘੱਟ ਚੁੱਕੋ। ਜਿਵੇਂ ਕਿਸੇ ਦਾ ਆਪਾਂ ਫੁੱਲ ਤੋੜ ਲਈਏ ਤਾਂ ਉਹ ਕੀ ਕਹੂਗਾ ਜੇ ਫੁੱਲ ਤੋੜਨ ਨੂੰ ਦੇਖ ਲੂਗਾ? ਉਹ ਵੱਧ ਤੋਂ ਵੱਧ ਸਾਨੂੰ 2 ਮਿੰਟ ਗੁੱਸੇ ਹੋ ਜੂਗਾ। ਹੈਂਜੀ, ਜੇ ਆਪਾਂ ਹੁਣ ਕਿਸੇ ਦੀ ਕੁੱਤਾ ਬਿੱਲੀ ਮਾਰ ਦਈਏ ਉਹ ਸਾਨੂੰ ਕਹੂਗਾ ਮੇਰੇ ਪੈਸੇ ਦੇ ਜਾਣੇ। ਜੇ ਹੁਣ ਬੰਦੇ ਨੂੰ ਹੀ ਮਾਰ ਦਈਏ ਫਿਰ ਉਹ ਤੁਹਾਨੂੰ ਇਹ ਥੋੜ੍ਹਾ ਕੋਈ ਪੈਸੇ ਦਿਓ, ਫਿਰ ਤਾਂ ਤੁਹਾਨੂੰ ਕੋਰਟ 'ਚ ਆ ਕੇ ਫਾਂਸੀ 'ਤੇ ਚੜਾਊਗਾ ਹੀ ਚੜਾਊਗਾ। ਸੋ ਇਸ ਕਰਕੇ ਜਿਹੜਾ ਹੁਣ ਕਮੀਜ਼ ਮੇਰੀ ਪਾਈ ਵੀ ਆ, ਕੋਟ ਪਾਇਆ, ਟਾਈ ਲਾਈ ਹੈ, ਚਿੱਟੀ ਸ਼ਰਟ ਪਾਈ ਹੈ, ਇਹਦਾ ਮੈਂ ਭਾਰ ਚੱਕੀ ਫਿਰਦਾ, ਜਿਹਦੇ ਉੱਤੇ 20 ਕਿਲੋ ਭਾਰ ਵੱਟਾ ਲਾ ਦੇ ਫਿਰ ਮੇਰੇ ਤੋਂ ਤੁਰਨਾ ਔਖਾ ਹੋਜੂ। ਸੋ ਉਨਾ ਕੁ ਕਰਮ ਕਰੋ, ਜਿਹੜੀ ਲਾਈਫ ਹੈ ਉਹ ਸਬਜ਼ੀਆਂ 'ਚ ਵੀ ਹੈਗੀ, ਨੋ ਡਾਊਟ ਇਨ ਇਟ, ਤਾਂ ਹੀ ਤਾਂ ਜੈਨੀ ਮੂੰਹ ਪੱਟੀ ਬੰਦ ਨੇ ਉਹਦੇ ਵਿੱਚ ਵੀ ਹੈਗੀ, ਪਰ ਭਾਰ ਉਨਾ ਕੁ ਚੱਕੋ ਜਿੰਨਾ ਕੁ ਹੋ ਸਕੇ ਦੱਬ ਕੇ। ਜਿਵੇਂ ਮੈਂ ਕਿਹਾ ਵੀ ਗਰ ਬੰਦੇ ਨੂੰ ਮਾਰ ਕੇ ਕਹੋਗੇ ਮੈਨੂੰ ਮਾਫ਼ ਕਰ ਦੂ, ਇਸ ਤਰ੍ਹਾਂ ਨਹੀਂ ਹੈ। ਸੋ ਇਹ ਜਿਹੜੀਆਂ ਸਬਜ਼ੀਆਂ ਖਾਂਦੇ ਹਾਂ ਅਸੀਂ, ਫਲ ਫਰੂਟ ਖਾਂਦੇ ਹਾਂ, ਇਹਦੇ 'ਚ ਲਾਈਫ ਹੈਗੀ। ਮੂੰਹ ਮੈਂ ਬੋਲ ਰਿਹਾ ਕਿੰਨੇ ਜਰਮਸ ਮਰ ਰਹੇ, ਥੱਲੇ ਪੈਰਾਂ ਥੱਲੇ ਆ ਕੇ ਮਰ ਰਹੇ, ਪਰ ਉਹਦਾ ਤਾਂ ਹਿਸਾਬ ਕਿਤਾਬ ਅਸੀਂ ਕਰ ਲਾਂਗੇ, ਪਰ ਜੇ ਵੱਡੇ ਹਿਸਾਬ ਕਿਤਾਬ ਕਰਾਂਗੇ ਉਹਦਾ ਫਿਰ ਹਿਸਾਬ ਕਿਤਾਬ ਅਸੀਂ ਕਿਵੇਂ ਦੇਵਾਂਗੇ? ਸੋ ਜੀਸਸ ਕ੍ਰਾਈਸਟ ਨੇ ਤਾਂ ਹੀ ਉਹ ਤਾਂ ਕਿਹਾ ਸੀਗਾ ਨਾ, ਲਵ ਦਾਈ ਨੇਬਰਸ, ਵੀ ਜਿਹੜੇ ਆਂਢ ਗੁਆਂਢ ਤੁਹਾਡੇ ਰਹਿੰਦੇ ਨੇ, ਜਾਨਵਰ, ਬੰਦੇ, ਜੋ ਕੁਛ, ਉਹਨਾਂ ਨੂੰ ਲਵ ਕਰੋ। ਲਵ ਦਾਈ ਨੇਬਰ, ਆਲ ਕ੍ਰੀਏਚਰਸ ਆਰ ਅਵਰ ਨੇਬਰ, ਜਿੰਨੇ ਵੀ ਕੋਈ ਵੀ ਜੀਵ ਜੰਤ ਹੈ, ਕੀੜੇ ਮਕੌੜੇ ਹੋਰ। ਹੁਣ ਆਪਾਂ ਸਾਈਕਲ 'ਤੇ ਜਾਂਦੇ ਹਾਂ, ਤੁਰੇ ਜਾਂਦੇ, ਤੁਹਾਨੂੰ ਪਤਾ ਲੱਗਿਆ ਜ਼ਮੀਨ 'ਤੇ ਕੀੜਾ ਆਉਂਦਾ, ਜੇ ਮਾੜਾ ਸਾਈਡ 'ਤੇ ਨਿਕਲ ਜਾਓਗੇ ਤੁਹਾਡੇ ਕੀ ਟੰਗ ਟੁੱਟਦੀ ਹੈ ਉਦੋਂ। ਜਦੋਂ ਆਪਾਂ, ਮੈਨੂੰ ਯਾਦ ਹੈ ਕਾਲਜ ਦੇ ਵਿੱਚ ਭਰਿੰਡਾਂ ਜਿਹੀਆਂ ਹੁੰਦੀਆਂ ਸੀਗੀਆਂ, ਉਹ ਲੈ ਕੇ ਕੀ ਨਾ ਮੂਹਰੇ ਜਿਹਾ ਫੱਟਾ ਜਿਹਾ ਲੈ ਕੇ ਉਹਨੂੰ ਮਾਰਨਾ, ਮਜ਼ਾ ਬੜਾ ਆਉਂਦਾ ਸੀ, ਉਹ ਫੜਕਾਤੀ ਕਿੰਨਾ ਮਜ਼ਾ ਆਉਂਦਾ, ਪਰ ਜਦੋਂ ਆਪ ਨੂੰ ਫੁੜਕਣਾ ਪਿਆ ਉਦੋਂ ਪਤਾ ਲੱਗੂ ਨਾ ਵੀ ਕਿੰਨਾ ਕੁ ਮਜ਼ਾ ਆਇਆ, ਕਿੰਨਾ ਕੁ ਨਹੀਂ। ਸੋ ਕੋਸ਼ਿਸ਼ ਕਰੀਏ ਅਸੀਂ ਘੱਟ ਤੋਂ ਘੱਟ ਭਾਰ ਚੱਕਣ ਦਾ, ਇਫ ਵੀ ਕਿਲਡ ਵੀ ਵਿਲ ਬੀ ਕਿਲਡ, ਜੇ ਅਸੀਂ ਕਿਸੇ ਨੂੰ ਮਾਰਾਂਗੇ ਸਾਡੇ ਵੀ, ਭੁੱਲ ਜਾਓ, ਟਾਈਮ ਤਾਂ ਆਉਣਾ ਹੀ, ਫਿਰ ਸਾਡੀਆਂ ਵੀ ਗਰਦਨ ਉਹਨਾਂ ਦੇ ਥੱਲੇ ਹੋਣਗੀਆਂ। ਸੋ ਘੱਟੋ ਘੱਟ ਜਦੋਂ ਵੀ ਅਸੀਂ ਖਾਈਏ ਹੁਣ ਅਗਲੀ ਗੱਲ ਹੈ ਕਿਉਂਕਿ ਟਾਈਮ ਥੋੜ੍ਹਾ ਹੀ ਹੈ ਕਿ ਵੈਜੀਟੇਰੀਅਨ ਭੋਜਨ ਕਿਸ ਸਮੇਂ ਕਰਨਾ ਚਾਹੀਦਾ ਜਿਹੜਾ ਚੌਥਾ ਕੁਐਸਚਨ ਹੈ ਵੱਟ ਟਾਈਮ ਵੀ ਹੈਵ ਟੂ ਈਟ ਗੱਲ ਇਹ ਹੈ ਵੀ ਹਰ ਵਕਤ ਮੂੰਹ ਨਾ ਮਾਰੀ ਚੱਲੋ ਮੂੰਹ ਨੂੰ ਥੋੜ੍ਹਾ ਜਿਹਾ ਬੰਦ ਕਰੋ ਇਹ ਕੈਨੇਡਾ ਵਰਗਾ ਮੁਲਕ ਹੈ ਇੱਥੇ ਤਾਂ ਫਰਿੱਜ ਭਰੇ ਹੀ ਰਾਤ ਨੂੰ 2 ਵਜੇ ਜਾ ਖੁੱਲਦੀ ਹੈ ਚੱਲ ਸੀਰੀਅਲ ਜਾਂ ਆਈਸਕ੍ਰੀਮ ਖਾਈ ਚੱਲੋ ਆਈਸਕ੍ਰੀਮ ਕਿਉਂਕਿ ਭਰੇ ਪਏ ਨੇ ਫਰਿੱਜ ਖਾਈ ਜਾਂਦੇ ਮੂੰਹ ਮਾਰੀ ਜਾਂਦੇ ਮਾਰੀ ਜਾਂਦੇ ਮਾਰੀ ਜਾਂਦੇ ਪਰ ਜਿਹੜਾ ਅਸਲੀ ਚੀਜ਼ ਹੈ ਵੀ ਉਹਨੂੰ ਮੂੰਹ ਨੂੰ ਥੋੜ੍ਹਾ ਜਿਹਾ ਬੰਦ ਰੱਖੋ ਘੱਟ ਖਾਣਾ ਚਾਹੀਦਾ ਰਾਤ ਨੂੰ ਸੌਣ ਤੋਂ 2 ਜਾਂ 3 ਘੰਟੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਖਾਂਦਾ ਮੈਂ ਤਾਂ ਆਪ ਨਹੀਂ ਖਾਂਦਾ ਮੈਂ ਤਾਂ ਆਪ ਰਾਤ ਨੂੰ ਉੱਠ ਕੇ ਜਾਂਦਾ ਪਰ ਕੋਸ਼ਿਸ਼ ਅੱਜ ਤੋਂ ਬਾਅਦ ਕਰੂੰਗਾ ਵੀ ਘੱਟ ਖਾਈਏ ਰਾਤ ਨੂੰ 2-3 ਘੰਟੇ ਪਹਿਲਾਂ ਸੌਣ ਤੋਂ ਖਾਣਾ ਚਾਹੀਦਾ ਤਾਂ ਕਿ ਸਾਡਾ ਵਾਲਾ ਫੂਡ ਚੰਗੀ ਤਰ੍ਹਾਂ ਹਜ਼ਮ ਹੋ ਜਾਵੇ ਜੇ ਹੁਣ ਖਾਣੇ 11 ਵਜੇ ਆ ਉਦੋਂ ਸੌਂਗੇ ਫਿਰ ਘਰਾੜੇ ਤੁਹਾਨੂੰ ਪਤਾ ਹੀ ਹੈ ਕਿੱਧਰੋਂ ਵਿਸਲ ਨੱਕ 'ਚ ਕਿੱਧਰੋਂ ਵਿਸਲੋ ਮਿਊਜ਼ਿਕ ਇੰਨਾ ਵਧੀਆ ਚੱਲਦਾ ਅਤੇ ਉਹਦੇ ਨਾਲ ਫਿਰ ਸਾਨੂੰ ਪ੍ਰੋਬਲਮਾਂ ਵੀ ਆਉਣਗੀਆਂ ਬਦ ਹਜ਼ਮੀ ਵੀ ਹੋਊਗੀ ਬਲੱਡ ਪ੍ਰੈਸ਼ਰ ਵੀ ਹੋਊਗਾ ਸ਼ੂਗਰ ਦੀ ਪ੍ਰੋਬਲਮ ਵੀ ਹੋਊਗੀ ਖਾਣਾ ਹਜ਼ਮ ਨਹੀਂ ਹੁੰਦਾ ਸੋ ਇਸ ਕਰਕੇ ਖਾਣਾ ਜਿਹੜਾ ਹੈਗਾ ਘੱਟ ਖਾਓ ਘੱਟ ਖਾਣ ਦੀ ਨਿਸ਼ਾਨੀ ਇਹ ਹੈ ਵੀ ਜਿਹੜਾ ਪੂਰੀ ਜਿਹੜੀ ਸਾਡੀ ਜਿਹੜੀ ਭੁੱਖ ਹੈ ਫਰਜ਼ ਕਰੋ ਭੁੱਖ ਅੱਧੀ ਕੁ ਸਾਨੂੰ ਖਾ ਲਓ ਅਤੇ ਫਿਰ ਉਹਦੇ 'ਤੇ ਪਾਣੀ ਪੀਓ ਚੌਥਾ ਹਿੱਸਾ ਪਾਣੀ ਦਾ ਹੋਵੇ ਅੱਧਾ ਹਿੱਸਾ ਫੂਡ ਦਾ ਹੋਵੇ ਅੱਧਾ ਹਿੱਸਾ ਪੇਟ ਨੂੰ ਖਾਲੀ ਰੱਖੋ ਪਰ ਕੌਣ ਖਾਲੀ ਰੱਖਦਾ ਖਾਲੀ ਖੁੱਲੀ ਕੋਈ ਨਹੀਂ ਰੱਖਦਾ ਪਹਿਲਾਂ ਰੋਟੀ ਖਾ ਲਾਂਦੇ ਫਿਰ ਕਹਿੰਦੇ ਚਾਹ ਲਿਆਓ ਚਾਹ ਦੇ ਨਾਲ ਮੇਰੇ ਵਰਗਾ ਮੱਠੀਆਂ ਖਾਂਦਾ ਮੱਠੀਆਂ ਦੇ ਨਾਲ ਬਿਸਕੁਟ ਖਾਂਦਾ ਫਿਰ ਥੋੜ੍ਹੇ ਚਿਰ ਬਾਅਦ ਕਹਿੰਦੇ ਚੱਲ ਥੋੜ੍ਹੀ ਮਿੱਠਾਈ ਚੱਲ ਰੂਹ ਆਫਜਾਈ ਬਣਾ ਲਿਆ ਹਾਂਜੀ ਮੈਂਗੋ ਸ਼ੇਕ ਹੀ ਬਣਾ ਲਿਆ ਖਾਈ ਜਾਂਦੇ ਰਾਤ ਤੋਂ ਲੈ ਕੇ ਸ਼ਾਮ ਤੱਕ ਜਿਹਦੇ ਨਾਲ ਸਾਡੇ ਸਾਡਾ ਜਿਹੜਾ ਫਿਰ ਗੁਆਰੇ ਵਾਂਗੂ ਸਰੀਰ ਫੁੱਲ ਜਾਂਦਾ ਮੇਰੇ ਕਿਸੇ ਫਰੈਂਡ ਨੇ ਪਰਸੋਂ ਇੱਕ ਬੰਦੇ ਨੂੰ ਭੇਜਿਆ ਉਹਦਾ ਬਹੁਤ ਮੂਹਰੇ ਸਾਰਾ ਢਿੱਡ ਸੀਗਾ ਅਤੇ ਉਹਨੇ ਕਮੈਂਟਸ ਲਿਖੇ ਸੀਗੇ ਮੈਨੂੰ ਲਿਖ ਕੇ ਕਹਿੰਦਾ ਵੀ ਸਾਨੂੰ ਚਾਹੀਦਾ ਜਿਹੜਾ ਕੋਵਿਡ ਹੈ ਜਿਹੜਾ ਕਰੋਨਾ ਬੁਖਾਰ ਹੈ ਇਹਦਾ ਫੈਲਾਓ ਰੋਕਣਾ ਚਾਹੀਦਾ ਤਾਂ ਇਸੇ ਤਰ੍ਹਾਂ ਜਿਹੜਾ ਸਰੀਰ ਫੈਲਿਆ ਹੋਵੇ ਨਾ ਜ਼ਿਆਦਾ ਇਹਨੂੰ ਵੀ ਰੋਕਣਾ ਚਾਹੀਦਾ ਘਟਾਉਣਾ ਚਾਹੀਦਾ ਇਹ ਘਟਾਵਾਂਗੇ ਤਾਂ ਜਿਹਦੇ 'ਚ ਘੱਟ ਪਾਵਾਂਗੇ ਜੇ ਪਾਈ ਜਾਂਦੇ ਤਾਂ ਗੁਆਲੇ ਵਾਂਗੂ ਉਹ ਪਤਾ ਹੀ ਨਹੀਂ ਲੱਗਦਾ ਵੀ ਲੇਡੀ ਪ੍ਰੈਗਨੈਂਟ ਆ ਬੰਦਾ ਪ੍ਰੈਗਨੈਂਟ ਹੈ ਜੇ ਖੜ੍ਹੇ ਹੁੰਦੇ ਨੇ ਭਾਈ ਸਾਹਿਬ ਆਰਾਮ ਨਾਲ ਉਹਨਾਂ ਨੂੰ ਤਾਂ ਟੇਬਲ ਦੀ ਲੋੜ ਹੀ ਨਹੀਂ ਆਪਣੇ ਢਿੱਡ ਦੇ ਉੱਤੇ ਪਲੇਟ ਰੱਖ ਕੇ ਆਰਾਮ ਨਾਲ ਬੁਰਕੀ ਤੋੜ ਕੇ ਖਾਓ ਐਵੇਂ ਮੈਨੂੰ ਤਾਂ ਹੈਰਾਨ ਆ ਵੀ ਡਾਇਨਿੰਗ ਟੇਬਲ ਰੱਖਣ ਦੀ ਕੀ ਲੋੜ ਹੈ ਜਦੋਂ ਖਾ ਕੇ ਅਸੀਂ ਵਧਾ ਲਿਆ 2-in-1 ਹੋ ਗਿਆ ਨਾ ਇੱਕ ਉੱਪਰੋਂ ਖਾਧਾ ਅਤੇ ਥੱਲਾ ਮੂਹਰੇ ਪਲੇ ਉਹ ਬਣ ਗਿਆ ਮੇਜ਼ ਬਣ ਗਿਆ ਉਹਦੇ ਉੱਤੇ ਪਲੇਟ ਰੱਖੋ ਆਰਾਮ ਨਾਲ ਖਾਈ ਚੱਲੋ ਤੁਸੀਂ ਸੋ ਕਹਿੰਦਾ ਇਹ ਤਾਂ ਲਾਈਟ ਨੋਟ 'ਚ ਕਿਹਾ ਸੀਗਾ ਵੀ ਘੱਟ ਖਾਣਾ ਚਾਹੀਦਾ ਸੌਣ ਤੋਂ ਪਹਿਲਾਂ ਖਾਣਾ ਚਾਹੀਦਾ 2-3 ਘੰਟੇ ਫਿਰ ਹੈਗਾ ਵੀ ਖਾਣਾ ਕਿਵੇਂ ਚਾਹੀਦਾ ਜਿਹੜਾ ਨੈਕਸਟ ਕੁਐਸਚਨ ਹੈ ਖਾਣਾ ਕਿਵੇਂ ਚਾਹੀ ਜਾਂਦਾ ਚਵਾ ਚਵਾ ਕੇ ਖਾਓ ਇੱਕ ਤਾਂ ਤੁਹਾਡੇ ਪਾਣੀ ਕਰ ਦਿਓ ਜੀਵ ਨਾ ਮੈਂ ਵੀ ਨਹੀਂ ਕਰਦਾ ਮੈਂ ਇਹਨਾਂ ਕਿਉਂ ਮੈਂ ਉਪਦੇਸ਼ ਕਰਦਾ ਮੈਂ ਤਾਂ ਆਪ ਕੋਲੇੜੀ ਤੋਂ ਕਨਫੈਸ ਕਰਦਾ ਵੀ ਹੁਣ ਕੋਸ਼ਿਸ਼ ਕਰਿਆ ਕਰਾਂਗੇ ਕਿਉਂਕਿ ਹੁਣ ਪੜ੍ਹੇ ਆ ਅਤੇ ਤੇ ਅਮਲ ਵੀ ਕਰੀਏ ਨਾਲੇ ਲੋਕਾਂ ਨੂੰ ਕਿਹਾ ਅਤੇ ਤੇ ਅਮਲ ਕਰੀਏ ਕਹਿੰਦੇ ਚਵਾ ਚਵਾ ਕੇ ਖਾਓ ਇੱਕ ਤਾਂ ਉਹਦੇ ਨਾਲ ਥੋੜ੍ਹਾ ਖਾਧਾ ਜਾਊ ਇੱਕ ਆਨੰਦ ਆਊਗਾ ਇੱਕ ਥੱਕ ਜਾਵਾਂਗੇ ਜਦੋਂ ਇੱਧਰੋਂ ਬੁਰਕੀ ਪਾਈ ਦੂਜੀ ਫੇਰ ਤੋੜ ਲਈ ਫੇਰ ਪਾਈ ਤੀਜੀ ਤੋੜ ਲਈ ਪਾਈ ਹਾਲੇ ਉਹ ਮਹੀਨੇ ਦੇ ਥੁੰਨੀ ਜਾਂਦੇ ਆ ਉਹ ਇੱਕ ਭੋਜਨ ਘੱਟ ਹਜ਼ਮ ਹੁੰਦਾ ਉਹਦੇ ਨਾਲ ਵੱਧ ਹਜ਼ਮੀ ਹੁੰਦੀ ਹੈ ਫਿਰ ਖੱਟੇ ਡਕਾਰ ਗੰਦੇ ਡਕਾਰ ਐਸੀਡਿਟੀ ਬਣਦੀ ਆ ਹੋਰ ਕੀ ਕੁਛ ਬਣਦੇ ਨੇ ਸੋ ਗਲੈਡ ਸਟੋਨ ਨੇ ਇੱਕ ਵਾਰੀ ਉਹਨੂੰ ਪੁੱਛਿਆ ਉਹਦੀ 85 ਸਾਲ ਦੀ ਉਮਰ ਸੀ ਸਾਡੀ ਮਤਲਬ ਸਬਜੈਕਟ ਦੇ ਵਿੱਚ ਆਉਂਦਾ ਸੀ ਮੈਨੂੰ ਐਂ ਨਹੀਂ ਪਤਾ ਕਿਹੜੇ ਕੰਟਰੀ ਦਾ ਸੀ ਉਹਨੂੰ ਪੁੱਛਿਆ ਵੀ ਤੇਰੀ ਜਿਹੜੀ ਇੰਨੀ ਲੰਬੀ ਉਮਰ ਹੈ ਇਹਦਾ ਰਾਜ ਕੀ ਹੈ ਜਿਵੇਂ ਹੁਣ ਸਾਡੇ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਕੱਲ੍ਹ ਡੈਥ ਹੋਈ ਹੈ ਉਹਨੂੰ ਕਿਸੇ ਨੇ ਪੁੱਛਿਆ ਸੀ ਰਾਜ ਕੀ ਉਹ ਕਹਿੰਦਾ ਮੈਂ ਘੱਟ ਖਾਂਦਾ ਸੱਚੀ ਗੱਲ ਹੈ ਵੈਸ਼ ਨੂੰ ਖਾਂਦਾ ਸੀ ਉਹਦੀ ਵਾਈਫ ਜਿਹੜੀ ਮਰੀ ਹੈ ਮੈਂ ਹੁਣ ਇਹ ਗੱਲ ਨਹੀਂ ਕਿਉਂਕਿ ਟੀਵੀ ਵਾਲੇ ਨੇ ਦੱਸਦੇ ਸੋਚੋ ਉਹਦੀ ਵਾਈਫ ਕੌਣ ਸੀਗੀ ਉਹ ਹਿੰਦੂ ਪਰਿਵਾਰ ਦੀ ਸੀ ਹੈ ਨਾ ਕਿ ਗੇਮ ਖੇਡਣ ਗਏ ਸੀਗੇ ਵਿਚਾਰਾ ਸ਼ਡਿਊਲ ਕਾਸਟ ਸੀਗਾ ਗੇਮਾਂ ਖੇਡਦੇ ਤੇਜ਼ ਭੱਜਦਾ ਹੁੰਦਾ ਸੀ ਉਹ ਵਾਲੀਬਾਲ ਦੀ ਪਲੇਅਰ ਸੀ ਉੱਥੇ ਉਹਨਾਂ ਦਾ ਅਫੇਅਰਸ ਹੋ ਗਿਆ ਹਾਲਾਂਕਿ ਲੜਕੀ ਦੇ ਫਾਦਰ ਇੱਕ ਤਕੜੇ ਪੋਲੀਟੀਸ਼ੀਅਨ ਸੀਗੇ ਪੰਜਾਬ ਦੇ ਉਹ ਓਬਜੈਕਟ ਕੀਤਾ ਵੀ ਨਹੀਂ ਹੋਣਾ ਚਾਹੀਦਾ ਪਰ ਲੋਕਾਂ ਨੇ ਕਿਹਾ ਵੀ ਨਹੀਂ ਮੁੰਡਾ ਚੰਗਾ ਸਮਝਦਾ ਰਿਹਾ ਵਿਆਹ ਹੋਇਆ ਇਸ ਕਰਕੇ ਕਦੇ ਇਹਨਾਂ ਦੀ ਵਾਲੀ ਹਿਸਟਰੀ ਨਹੀਂ ਦੱਸੀ ਸੋ ਖੈਰ ਇਹ ਤਾਂ ਮੈਂ ਟਰੈਕ ਤੋਂ ਬਾਹਰ ਨਿਕਲ ਗਿਆ ਸੀ ਮਿਲਖਾ ਸਿੰਘ ਨੇ ਵੀ ਕਿਹਾ ਸਿੰਪਲ ਖਾਣਾ ਅਤੇ ਐਕਸਰਸਾਈਜ਼ ਵਰਜਿਸ਼ ਕਰਦਾ ਸੀ ਇਸ ਕਰਕੇ 91 ਸਾਲ ਦਾ ਹੋਇਆ ਨਹੀਂ ਤਾਂ 70 ਸਾਲ ਵਾਲਿਆਂ ਦੇ ਦੰਦ ਹੀ ਨਹੀਂ ਹੁੰਦੇ ਨਾ ਗੋਡੇ ਹੁੰਦੇ ਨੇ ਨਾ ਗਿੱਟੇ ਹੁੰਦੇ ਨੇ ਜਿਵੇਂ ਉਹ ਫਰਡ ਪਈ ਹੁੰਦੀ ਆ ਨਾ ਸਾਈਕਲ 'ਚ ਅਤੇ ਉਸ ਤਰ੍ਹਾਂ ਹੀ ਟਾਇਰ ਘੁੰਮਦੇ ਹੁੰਦੇ ਨੇ ਸਾਡੇ ਕਿਉਂਕਿ ਅਸੀਂ ਪਾਇਆ ਸਰੀਰ 'ਚ ਗਲਤ ਹੁੰਦਾ ਹੈ ਭੋਜਨ ਕਿਵੇਂ ਖਾਣਾ ਚਵਾ ਚਵਾ ਕੇ ਖਾਓ ਜਿਹੜੇ ਗਲੈਡ ਸਟੋਨ ਸੀ ਉਹਨੇ ਦੱਸਿਆ ਸੀ ਮੇਰੀ ਜ਼ਿੰਦਗੀ ਦਾ ਰਾਜ ਹੈ ਵੀ ਇੱਕ ਬੁਰਕੀ ਨੂੰ ਮੈਂ 32 ਵਾਰ 32 ਟਾਈਮਸ ਦੰਦਾਂ ਨਾਲ ਚਬਾਉਣਾ ਮੇਰੇ ਖਿਆਲ 'ਚ 32 ਉਹਨਾਂ ਦੇ 32 ਇਕੱਠੇ ਗਿਆ ਸੀਗਾ ਅਤੇ ਅਸੀਂ ਉਹਦਾ ਗਲਤ ਮਤਲਬ ਸਮਝ ਲਓ ਜਾਂ 3 ਵਾਰੀ ਚਵਾ ਲਓ ਜਾਂ 2 ਵਾਰੀ ਚਵਾ ਲਓ ਇਹ ਨਹੀਂ 32 ਅਸੀਂ ਤਾਂ 2 ਜਾਂ 3 ਵਾਰੀ ਚਵਾ ਕੇ ਸਿੱਧਾ ਪੇਟ ਦੇ ਅੰਦਰ ਸੋ ਇਸ ਤਰ੍ਹਾਂ ਭੋਜਨ ਸਾਨੂੰ ਕਿਵੇਂ ਖਾਣਾ ਚਾਹੀਦਾ ਚਵਾ ਚਵਾ ਕੇ ਉਹਨੂੰ ਪਾਣੀ ਕਰਕੇ ਉਹਦਾ ਅਰਕ ਕੱਢ ਕੇ ਖਾਣਾ ਚਾਹੀਦਾ ਫਿਰ ਅਗਲਾ ਟੋਪਿਕ ਜਿਹੜਾ ਹੈਗਾ ਉਹ ਹੈਗਾ ਵੀ ਕਿਉਂਕਿ ਟਾਈਮ ਥੋੜ੍ਹਾ ਮੈਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦਾ ਕਿ ਜ਼ਿਆਦਾ ਖਾਣਾ ਚਾਹੀਦਾ ਜ਼ਿਆਦਾ ਖਾਣ ਦੇ ਕੀ ਨੁਕਸਾਨ ਨੇ ਖਾਣਾ ਨਹੀਂ ਚਾਹੀਦਾ ਜ਼ਿਆਦਾ ਜਿਹੜੇ ਖਾਂਦੇ ਨੇ ਉਹਦੇ ਕੀ ਨੁਕਸਾਨ ਨੇ ਅਤੇ ਜਿਹੜੇ ਬਿਲਕੁਲ ਨਹੀਂ ਖਾਂਦੇ ਬਹੁਤ ਘੱਟ ਖਾਂਦੇ ਨੇ ਉਹਨਾਂ ਦੇ है ना, कदे इधरों चाट पापड़ी खा लिया, उधरों मैंगो का चाके पीस खा लिया, उधरों आइसक्रीम चाके खा ली, उधरों फिर चिकन दे गेड़ा मारता, वह करता वाह करता, कोई भी जरा चीज़ बारी बारी खाई जाना खाई जाना, थोड़े जे चावल होर खाने यार, थोड़े सैलड होर खाने, चल एक बार थोड़ा जहा पार्टी चाहिए एक होर लियाइए, हो ले जलेबी भी पा ली, वह भी पा लिया, आह भी पा लिया, वह भी पा लिया, फिर प्लेट भर ली, फिर खा लिया। हाँ जी, जो फिर ज़्यादा खाई जाने खाई जाने वह की है, एक तो हजम नहीं हों, बद हजमी होंगी है, फिर जॉइंट्स के दर्द होना शुरू करना, कोई भार बढ़ जाता, फिर गोडे कितने कि भार चकन, फिर कब्ज़ टॉयलेट नहीं आती, फिर कहना डॉक्टर को जाने भी सानू जी तीन दिन हो गए टॉयलेट नहीं आई, मैनू कब्ज़ की गलत याद है, एक बंद डॉक्टर को जाया करे बारी बारी भी जी मैनू टॉयलेट नहीं आती, मैं कब्ज़ ही बहुत दिन की, उन्हें बथेरिया दवाइया दतिया बथेरिया दवाइया दतिया, वो नहीं ठीक होया, वो डॉक्टर को 15-20 बारी गया तो नहीं होया, इन्ने कुदरती डॉक्टर के कोई होर फ्रेंड आया वैसे वो को जो ही पेशेंट गया कहते डॉक्टर साहब मैं अच्छ फिर आया मैं तो बहुत दुखी हाँ मैनू तो टॉयलेट नहीं आती तुम सारिया दवाइया दे लिया, डॉक्टर कहता भी जिन्या भी दवाइया साइंस के मैं तेन सारिया देती हूँ मैं मैंने तो समझ नहीं आती तेन टॉयलेट क्यों नहीं आती तेन कब्जी क्यों रही है, वह डॉक्टर का जो फ्रेंड बहरों आया से कामरेड स डॉक्टर तो नहीं कहता भाई साहब तुम ए दसो ता ना की है कहना मेरा नाम है कामरेड सोहन लाल कहना बैस जी मैं तुम दसदा दवाई देने की कोई लोड़ नहीं है कामरेडिया ने रोटी नहीं खाधी कहते टॉयलेट कितों होगी उन्होंने पहला रोटी दो सो ये मैं लाइटर नोट च किया गल सो पर असी तो इन्ने ज्यादा खाने वो ज्यादा खाने भी सूँ कब्जी हो जाती है जां फिर लूज मोशन लग जाते हैं हर वक्त सिर दुखता रहिंदा बुखार हो जाता मूँह च हर वक्त कौड़ा कौड़ा जिहा स्वाद आउंदा रहिंदा सुस्ती रहिंदी है ब्लड प्रैशर हो जाता यह ज्यादा खाने के नुकसान ने इस तरह बहुत जो घट खाने जो खाते ही बहुत घट्ट बाला घट भी नहीं खाना चाहिए वो भार घटी जाता कई बार बंद भार घटाने लिए खाता घट है तो वह खाना घट नहीं खाना चाहिए खाना उन्ना खाओ जिनी थोड़े शरीर मंग करता है वो फिर खून की कमी आजगी हार्ट लंग्स के नुक्स पैना शुरू हो जाता फिर बुखार भी रहना शुरू हो जाता बेचैनी डर बेहोशी जी एक बहुत घट है इस करके ना ज़्यादा घट खाओ तो ना बहला ज़्यादा खाओ ठीक ठीक खाओ अद्धा जिनी भुख है भुख तो थोड़ा जा घटा लो पर असी कहने नहीं भुख नहीं जिन्ना चे रहन गले तक नहीं ना आती उन्हें तक खैरा नहीं छड़ते सो एनी वे सो गल तो यह है भी खाओ खाओ सिंपल वैष्णो भोजन खाओ नॉन वैज खाना खाओ आप कड़ा रोक दें किसी जो मर्जी खाओ वधिया गल हरेक बंदे दी अपनी अपनी सोच है वह भी फायदे हो सकते हैं अणगिनत फायदा हो सकते हैं जिहड़े बंदे दारू पीते हैं कहते कोई नहीं एक अद्धा पैग पीन नाल तां हार्ट नूं मजबूती रहिंदी है कई हुण कहिंदे जी करोना वायरस के बारे वो साडा ट्रंप साहब सी जिहड़े अमेरिका दे कहिंदा जे जिहड़े उह की कहिंदे ने सैनिटाइजर है इहदे विच बिलकुल पाई है जे हत्थां दे जर्मस मार सकदे ने ते अंदर तां सैनिटाइजर की लोड़ ही नहीं 100% स्पिरिट पाई दी है दब के उहदे साडा की असर करूगी सो उहदी गल कहिंदा सी देख लो फिर भी किन्ना नुकसान करवा बैठे सो ये साडे अपने अपने सोचण दे नज़रिए ने खाओ सिंपल ये वधिया हुंदा क्योंकि यही अज अपना टॉपिक सीगा कि वैष्णो भोजन किनू कहिंदे ने ये भी असी गल डिस्कस कर ली वैष्णो भोजन किन्नियां किस्मां दा वह भी गल कर ली वैष्णो भोजन दे की बेनीफिट ने वैष्णो भोजन कदों खाना चाहिए वैष्णो भोजन किमें खाना चाहिए ज़्यादा खाने के की फायदे ने घट खाने के की नुकसान ने असी सारे टॉपिक के उत्ते शॉर्टकट गल की है टॉपिक तो असी जिन्ना मर्जी बढ़ा सकते हैं नैक्सट वीक जिहड़ा आपां गल करांगे सेवा दे उपर भी सेवा आपां हरेक बंदा कहिंदा सेवा दा 21वीं सदी है सेवा दे बड़े गलत मतलब ने सेवा दे कई बार आप कहने चंगा तेरी सेवा करनी पवेगी वह सेवा करनी पवेगी जी होंगी छित्रा वाली होंगी है तो सेवा दूजे लोट भी होंगी भी आप रोटी पानी खिलाने किसी की कोई सो वख वख तरह सेवावां कड़िया होंगे ने रूहानी धर्मां सेवा किन्ने तरह की है दुनियावी की है हेरा फेरी की जी सेवा है वह भी सेवा ही है जो सेवा करते हैं गुरुद्वारा मंदिर साहब मंदिर के कहने आप मुख सेवादार बन गए तोरी फुलका वधिया चलता है संत महात्मा बन गए भी सेवा करते हैं लोगों का सत्संग दे के अपने बच्चों का परिवार उत्थे पालते हैं सो एक भांत भांत की सेवा किन्ने तरह की होंगी है किमें होंगी है आप नैक्सट भी गलबात करा कि यह गल की गरंटी आप किसी हर्ट नहीं करना जो सानू गल है वह भी थोड़ा मोटा इन चीज़ों के सुनना बार बार सुनना थोड़ा सानू फायदा हो जाता ज्ञान हो जाता क्योंकि मेरा यह फील्ड है इस करके मैं कोशिश करता भी अज तो 40-50 साल पढ़िया सी गल्लां जो मास्टर्स करते PhD करते सो उस गल्लां नू उदों तां नहीं समझिया हुण थोड़ा मोटा समझिया तो इहनू सिंपल तरीके नाल मैं चाहुंदा भी चलो जिन्ना चिर साह हैगा ਤੇ ਜਿਹੜਾ ਕੁਛ ਕਹਿੰਦੇ ਗਿਆਨ ਤਾਂ ਵੰਡਣਾ ਚਾਹੀਦਾ, ਜਿੰਨਾ ਕੁ ਗਿਆਨ ਹੈਗਾ ਤਿਲ ਫੁੱਲ ਉਹ ਵੰਡਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸ ਕਰਕੇ ਨੈਕਸਟ ਵੀਕ ਆਪਾਂ ਸੇਵਾ ਦੇ ਉੱਤੇ ਜਿਹੜੀ ਕੋਈ ਵੀ ਸੇਵਾ, ਮਦਰ ਟੇਸ਼ਾ ਨੇ ਸੇਵਾ ਕੀਤੀ ਉੱਥੇ ਈਦੀ ਹਸਪਤਾਲ ਹੈ ਪਾਕਿਸਤਾਨ ਦੇ ਵਿੱਚ, ਉਹ ਵੀ ਸੇਵਾ ਕਰਦੇ ਨੇ। ਇਸ ਤਰ੍ਹਾਂ ਸਾਡੇ ਭਗਤ ਪੂਰਨ ਸਿੰਘ ਜੀ ਸੀ, ਉਹ ਵੀ ਬੜੀ ਸੇਵਾ ਕਰਦੇ ਸੀ, ਹੁਣ ਵੀ ਕਰਦੇ ਨੇ। ਕੋਈ ਲੋਕ ਜਿਹੜੇ ਕੋਰੋਨਾ ਦੇ ਵਿੱਚ ਆ ਕਿੰਨੀ ਕਿੰਨੀ ਸੇਵਾ ਕਰਦੇ ਨੇ, ਕਈ ਮੇਰੇ ਵਰਗੇ ਡਾਕਟਰ ਠੱਗਦੇ ਵੀ ਨੇ, ਆਪਣੇ ਆਪਣੇ ਕਰਮ ਨੇ, ਆਪਣੇ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ। ਸੋ ਨੈਕਸਟ ਵੀਕ ਆਪਾਂ ਸੇਵਾ ਦੇ ਉੱਤੇ ਗੱਲ ਕਰਾਂਗੇ। ਸੋ ਲਾਸਟ ਜਿਹੜਾ ਆਪਾਂ ਸੌਂਗ ਸੁਣ ਲਈਏ, ਉਹ ਵੀ ਰੋਟੀ ਦੇ ਉੱਪਰ ਹੈ ਕਿ ਰੋਟੀ ਦੇ ਹੀ ਸਾਰੇ ਕਾਰਨ ਨੇ, ਰੋਟੀ ਦੇ ਹੱਕ ਲਾਲ ਦੀ ਪਰਮਾਤਮਾ ਨੇ ਆਪ ਹੀ ਦੇਈ ਜਾਣੀ ਹੈ। ਜਦੋਂ ਸਾਡਾ ਢਿੱਡ ਵਧਾਈ ਜਾਂਦੇ ਹਾਂ, ਸਾਡੀਆਂ ਡਿਮਾਂਡਸ ਵਧੀ ਜਾਂਦੀਆਂ, ਫਿਰ ਅਸੀਂ ਹੇਰਾ ਫੇਰੀ ਕਰਕੇ ਵਧਾਈ ਜਾਂਦੇ, ਉਹਦਾ ਕੋਈ ਐਂਡ ਨਹੀਂ। ਅਖੀਰ 'ਚ ਖਾਲੀ ਹੱਥ ਜਾਂਦੇ ਨੇ, ਐਂ ਰਹਿ ਜਾਂਦੇ ਹੱਥ, ਅੱਖਾਂ ਵੀ ਨੀਵੀਆਂ ਹੋ ਜਾਣੀਆਂ, ਅਤੇ ਜਿੰਨਾ ਮਰਜ਼ੀ ਟੱਕਰਾਂ ਮਾਰੀ ਚਲੋ। ਸੋ ਸੁਣੋ ਲਾਸਟ ਸੌਂਗ, ਅਤੇ ਇਸ ਦੇ ਨਾਲ ਹੀ ਆਪਾਂ ਆਪਣੇ ਮੈਂ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ ਚਾਹੁੰਦਾ। ਥੈਂਕ ਯੂ ਵੈਰੀ ਮੱਚ।
ਬਾਜ ਸ਼ਿਕਾਰ ਨੇ ਕਰਦੇ ਹੱਥੀ ਇਲ ਵਾਂਗ ਮਰੇ ਕਦੇ ਟੁੱਕੀਏ ਨਾ, ਉਹ ਦੇਣ ਵਾਲਾ ਇੱਕ ਮਾਲਕ ਬੈਠਾ ਕਿਸੇ ਦੂਜੇ ਅੱਗੇ ਚੁੱਕੀਏ ਨਾ। ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ, ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ। ਉਹ ਖਾਲੀ ਜੇਬ ਚੱਲ ਭਰ ਜਾਵੇਗੀ, ਫਰਕ ਕੀ ਪੈਂਦਾ ਏ। ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ, ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ। ਹੱਥ ਛੁੜਾ ਕੇ ਨੱਸੀਏ ਨਾ, ਖਾਲੀ ਭਾਂਡਾ ਬਹੁਤੀ ਆਵਾਜ਼ ਕਰੇ ਮੇਰੀ ਮੇਰੀ ਕਹਿੰਦਾ ਏ। ਦੋ ਟੈਮ ਦੀ, ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ, ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Canada mein taiyar karta greenish natural health ke vitamin aur supplements na sirf Health Canada se approved hai balki halal aur vegan certified bhi hai. Greenish natural health ke kisi bhi product mein دوسری کمپنیوں کی طرح جانوروں سے حاصل کردہ اجزاء استعمال نہیں کیے جاتے۔ مزید معلومات یا آرڈر کے لیے آج ہی اپنی قریبی فارمیسی یا www.greenish.com سے رجوع کیجیے۔
Rogue, fast, affordable, reliable residential and business internet. Unlimited internet only for $39.99. No annual contract, no modem rental fee. Worry-free internet and savings are just click away. Sign up today with gorogue.ca, gorogue.ca, or call 647-273-3291, 647-273-3291.
Caledon Sabzi Farm, fresh vegetables, fruits and farmers market. Har tarah ke taze organic sabziyan, paude, phal ki variety straight from the farm. Is season mein paude, phool, phal aur sabziyan lagane ke liye paneeri ki beshumar variety maujood. Healthy living direct from the farm, Caledon Sabzi Farm. SOPs ka khas khyal aur har tarah ki mitti, khad, rose bushes aur fruit trees bhi dastayab. 12050 Airport Road, Airport Mayfield Road ka intersection. 905-965-3633. 905-965-3633 sabzifarm.ca।
कोविड 19 से हमने ये सीखा है कि एक छोटी सी चीज कितनी तेजी से फैल सकती है एक उठती लहर की तरह। अगर हम में से ज्यादातर लोग वैक्सीन लगवा लें तो हम एक बड़ी लहर शुरू कर सकते हैं। कनाडा के लोगों की लहर जो हमें अपने प्यारी जगहों और अपने प्यारों के पास लौटने में मदद करेगी। हम सब वैक्सीन लगवाकर मदद कर सकते हैं। canada.ca/covidvaccine पर मजीद जानें। हुकूमत कनाडा की तरफ से एक पैगाम।
बैंक ऑफ पंजाब लाया पाकिस्तान का पहला मुकम्मल फ्री रोशन डिजिटल अकाउंट, जिससे आपको मिले मोबाइल ऐप, दुनिया भर में डेबिट कार्ड की फ्री डिलीवरी और बिना चार्जेस के इस्तेमाल की सहूलत। बैंक ऑफ पंजाब, रखे हर फर्द का ख्याल।